सेवक जन माने प्रतख गुरु निस्तारे सतनाम वाहे गुरु साहिब जी माता के उदर में है प्रतपाल करे सो क्यों मन हो विसारिये मन हो क्यों विसारिये ए वड दाता जे अगन में आहार पहुंचावे ओसनो के पो न सकी जिसनो अपनी लिव लावाए अपनी लिव आपे लाए गुरमुख सदा संभालिए कहे नानक ए वडदाता सो क्यों मनो विसारिये कहे नानक ए वड दाता सो क्यों मनहु विसारिये परम सम्मान योग श्री गुरु ग्रंथ साहिब जी दे पावन गोद विखे जुड़ बैठे गुरमुख सतसंगी जनों आओ गुरबाणी विचार नाल जुड़न तो पहला एक बारी सारे जाने एकाग्रता सहित गुरु बख्शी गुरफतेह दे नाल सांझ बनाईए कोई रसना खाली ना रहे जी बुलाओ फतेह वाहिगुरु जी का खालसा वाहिगुरु जी की फतेह गुरु अमरदास पातशाह महाराज जी दी रामकली राग दे अंदर उचारण कीती हुई है पावन बाणी आनंद जिस दी 28वीं पौड़ी अज दे दीवान दे अंदर आपां विचारनी है विषय उही है आनंद दी प्राप्ति सहज दी प्राप्ति टिकाऊ दी प्राप्ति जन्म रतन दी प्राप्ति मनुख नू किस तरीके दे नाल होवे ਸ਼ੁਰੂਆਤ ਗੁਰਦੇਵ ਨੇ ਇੱਥੋਂ ਕੀਤੀ, ਕਹਿਣ ਲੱਗੇ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ, ਮਨੋਂ ਕਿਉਂ ਵਿਸਾਰੀਐ ਇਹ ਵੱਢ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ। ਜੇ ਚਾਹੁੰਦੇ ਹਾਂ ਜੀਵਨ ਦੇ ਵਿੱਚ ਸਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਏ, ਜੀਵਨ ਦੇ ਵਿੱਚ ਸਹਿਜ ਆ ਜਾਏ, ਜੀਵਨ ਦੇ ਵਿੱਚੋਂ ਭਟਕਣਾ ਮੁੱਕ ਜਾਏ, ਡਾਵਾਂ ਡੋਲ ਵਾਲੀ ਹਾਲਤ ਸਾਡੀ ਖਤਮ ਹੋ ਜਾਏ, ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਾਲਕ ਨੂੰ ਆਪਣੇ ਮਨੋਂ ਕਿਉਂ ਭੁਲਾਈਏ ਜਿਹੜਾ ਮਾਲਕ ਅਸਾਂ ਜੀਵਾਂ ਦੀ ਮਾਤਾ ਦੇ ਉਧਰ ਦੇ ਵਿੱਚ ਵੀ ਪ੍ਰਤਪਾਲਣਾ ਕਰਦਾ ਰਿਹਾ ਹੈ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਜਿਹੜਾ ਮਾਂ ਦੇ ਪੇਟ ਦੇ ਵਿੱਚ ਸਾਡੀ ਪਾਲਣਾ ਕਰਦਾ ਹੈ ਉਸਨੂੰ ਆਪਣੇ ਮਨੋਂ ਕਿਉਂ ਭੁਲਾਈਏ, ਮਨੋਂ ਕਿਉਂ ਵਿਸਾਰੀਏ, ਕਿਉਂ ਉਸ ਮਾਲਕ ਨੂੰ ਮਨੋਂ ਭੁਲਾ ਦਈਏ। ਇਹ ਵੱਡ ਦਾਤਾ ਜਿਹੜਾ ਇਤਨਾ ਵੱਡਾ ਦਾਤਾ ਹੈ ਕਿ ਜੇ ਅਗਨ ਮਹਿ ਆਹਾਰ ਪਹੁੰਚਾਵੇ, ਜਿਸਨੇ ਪੇਟ ਦੀ ਅੱਗ ਦੇ ਵਿੱਚ ਵੀ ਸਾਨੂੰ ਸਾਡਾ ਆਹਾਰ, ਸਾਨੂੰ ਸਾਡੀ ਖੁਰਾਕ ਪਹੁੰਚਾਈ, ਸਾਨੂੰ ਸਾਡੀ ਖੁਰਾਕ ਪਹੁੰਚਾਉਣ ਦਾ ਜਿਸਨੇ ਪ੍ਰਬੰਧ ਕੀਤਾ, ਜਿਸ ਨੂੰ ਗੁਰਦੇਵ ਕਹਿੰਦੇ ਨੇ ਵੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ। ਗੁਰਦੇਵ ਕਹਿੰਦੇ ਨੇ ਜਨਮ ਮਿਲਿਆ ਹੈ ਇਸ ਜੀਵਨ ਦੇ ਅੰਦਰ ਜੇ ਆਨੰਦ ਲੈਣਾ ਹੈ ਉਸ ਮਾਲਕ ਨੂੰ ਕਿਉਂ ਭੁੱਲੀਏ, ਜਿਹੜਾ ਮਾਲਕ ਮਾਤਾ ਦੇ ਪੇਟ ਦੀ ਅੱਗ ਦੇ ਵਿੱਚ ਸਾਨੂੰ ਸਾਡਾ ਖੁਰਾਕ, ਸਾਨੂੰ ਸਾਡਾ ਰਿਜ਼ਕ ਜਿਹੜਾ ਹੈ ਪਹੁੰਚਾਉਂਦਾ ਰਿਹਾ ਹੈ, ਜਿਸਨੇ ਇਹੋ ਜਿਹਾ ਪ੍ਰਬੰਧ ਕੀਤਾ ਹੋਇਆ ਸੀ। ਗੁਰੂ ਕੀ ਪਾਵਨ ਬਾਣੀ ਪੜ੍ਹਦੇ ਹਾਂ, ਪਾਵਨ ਬਾਣੀ ਦੇ ਅੰਦਰ ਜਿੱਥੇ ਮਾਲਕ ਦੀਆਂ ਸਿਫਤਾਂ, ਉਹਨੂੰ ਕਰਤਾ ਆਖਿਆ ਗਿਆ ਹੈ, ਉਹ ਸਾਰਾ ਕੁਝ ਪੈਦਾ ਕਰਨ ਵਾਲਾ ਆਖਿਆ ਗਿਆ ਹੈ, ਉੱਥੇ ਗੁਰਦੇਵ ਨੇ ਇਹ ਵੀ ਆਖਿਆ ਕਿ ਉਹਨੇ ਇਕੱਲਾ ਪੈਦਾ ਨਹੀਂ ਕੀਤਾ, ਉਹ ਪੈਦਾ ਕਰਕੇ ਵੇਖਦਾ ਵੀ ਹੈ, ਵੇਖਦਾ ਵੇਖਦਾ ਤੋਂ ਭਾਵ ਹੈ ਸੰਭਾਲ ਕਰਨੀ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕ ਆਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਉਹਦੀ ਜਿਹੜੀ ਕਾਰ ਹੈ, ਉਹਦਾ ਜਿਹੜਾ ਇਹ ਪ੍ਰਬੰਧ ਹੈ, ਉਹਦੇ ਵਿੱਚ ਕੋਈ ਉਕਾਈ ਨਹੀਂ ਹੈ, ਉਹਦੇ ਪ੍ਰਬੰਧ ਦੇ ਵਿੱਚ, ਉਹਦੇ ਸਿਸਟਮ ਦੇ ਵਿੱਚ ਕੋਈ ਉਣਤਾਈ ਨਹੀਂ ਹੈ। ਉਹ ਪੈਦਾ ਕਰਦਾ ਤੇ ਪੈਦਾ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪੈਦਾ ਕੀਤੇ ਨੂੰ ਦੇਖਦਾ ਹੈ। ਗੁਰਦੇਵ ਕਹਿੰਦੇ ਨੇ ਇਹ ਉਸ ਮਾਲਕ ਦੀ ਵਡਿਆਈ ਹੈ, ਕਰ ਕਰ ਵੇਖੈ ਕੀਤਾ ਆਪਣਾ, ਉਹ ਆਪਣੇ ਪੈਦਾ ਕੀਤੇ ਹੋਏ ਨੂੰ ਪੈਦਾ ਕਰਕੇ ਦੇਖਦਾ ਪਿਆ ਹੈ, ਉਹਨੂੰ ਪਾਲਦਾ ਪਿਆ ਹੈ, ਉਹਦੀ ਸੰਭਾਲ ਕਰਦਾ ਪਿਆ ਹੈ। ਤਾਂ ਗੁਰਦੇਵ ਕਹਿੰਦੇ ਨੇ ਜੇ ਉਹ ਮਾਲਕ ਆਪਣਾ ਫਰਜ਼ ਨਿਭਾ ਰਿਹਾ ਹੈ, ਆਪਣੇ ਫਰਜ਼ ਦੇ ਵਿੱਚ ਉਹ ਕਦੇ ਵੀ ਕਿਸੇ ਪ੍ਰਕਾਰ ਦੀ ਕੋਈ ਉਣਤਾਈ ਨਹੀਂ ਆਉਣ ਦਿੰਦਾ, ਉਹਦਾ ਜਿਹੜਾ ਪ੍ਰਬੰਧ ਹੈ ਉਹ ਬਿਲਕੁਲ ਮੁਕੰਮਲ ਹੈ, ਬਿਲਕੁਲ ਪੂਰਾ ਹੈ, ਉਹਦੇ ਸਿਸਟਮ ਦੇ ਵਿੱਚ ਕੋਈ ਕਮੀ ਨਹੀਂ ਹੈ। ਤੇ ਜੇ ਤੂੰ ਚਾਹੁੰਦੇ ਮੈਂ ਆਪਣੇ ਜੀਵਨ ਦੇ ਅੰਦਰ ਆਨੰਦ ਹਾਸਲ ਕਰਾਂ, ਮੈਂ ਆਪਣੇ ਜੀਵਨ ਦੇ ਅੰਦਰ ਆਤਮਕ ਅਡੋਲਤਾ ਪ੍ਰਾਪਤ ਕਰਾਂ, ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੈਨੂੰ ਵੀ ਆਪਣਾ ਫਰਜ਼ ਜਿਹੜਾ ਹੈ ਉਹ ਪਹਿਚਾਨਣਾ ਪਏਗਾ, ਤੈਨੂੰ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਣੀ ਪਏਗੀ। ਪਰਮਾਤਮਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਹਰੇਕ ਮਨੁੱਖ ਦੇ ਜੀਵਨ ਦੀ ਇਹ ਉਦਾਹਰਣ ਹੈ, ਮਾਤਾ ਦੇ ਉਧਰ ਦੇ ਵਿੱਚ ਆਪਣਾ ਇੱਕ ਨਿਸ਼ਚਿਤ ਸਮਾਂ ਜਿਹੜਾ ਹੈ ਬਤੀਤ ਕਰਕੇ ਆਇਆ ਹੈ। ਹਾਲਾਂਕਿ ਜਦੋਂ ਬਾਬੇ ਫਰੀਦ ਨੇ ਇਹ ਗੱਲ ਆਖੀ ਹੋਏਗੀ ਕਿ ਗੰਢੇਂਦਿਆਂ ਛੇ ਮਾਂ ਤੁੜਨ ਦਿਆਂ ਇੱਕ ਖਿਨੂੰ, ਜਦੋਂ ਉਹਨਾਂ ਨੇ ਇਹ ਆਖੀ ਵੀ ਸਰੀਰ ਦੇ ਬਣਦਿਆਂ ਇਸ ਨੂੰ 6 ਮਹੀਨਿਆਂ ਦਾ ਸਮਾਂ ਮਾਤਾ ਦੇ ਪੇਟ ਦੇ ਵਿੱਚ ਲੱਗ ਗਿਆ। ਜਦੋਂ ਤੱਕ ਇਸ ਦੇ ਸਰੀਰ ਦੇ ਅੰਗ ਜਿਹੜੇ ਨੇ ਸਾਰੇ ਸਹੀ ਤਰੀਕੇ ਦੇ ਨਾਲ ਹੋਂਦ ਦੇ ਵਿੱਚ ਨਹੀਂ ਆ ਸਕੇ, 6 ਮਹੀਨਿਆਂ ਦਾ ਸਮਾਂ ਲੱਗ ਗਿਆ। ਪਰ ਜਨਮ 6 ਮਹੀਨਿਆਂ ਬਾਅਦ ਨਹੀਂ ਹੋਇਆ, ਜਨਮ ਇਸ ਦਾ 9-10 ਮਹੀਨਿਆਂ ਦੇ ਬਾਅਦ ਜਾ ਕੇ ਹੁੰਦਾ ਹੈ। ਸ਼ਾਇਦ ਮਾਲਕ ਦੀ ਕੁਦਰਤ ਦਾ ਹੀ ਕੋਈ ਨਿਯਮ ਹੋਏਗਾ, ਸਿਸਟਮ ਹੋਏਗਾ, ਜੇ 6 ਮਹੀਨਿਆਂ ਦੇ ਬਾਅਦ ਵਿੱਚ ਇਹ ਜਨਮ ਲੈ ਲਏ ਤੇ ਸ਼ਾਇਦ ਇਹਦੀ ਸਹੀ ਤਰੀਕੇ ਦੇ ਨਾਲ ਬਾਹਰ ਇਹਦੀ ਸਾਂਭ ਸੰਭਾਲ ਨਾ ਹੋ ਸਕੇ। ਮਾਤਾ ਦੇ ਉਦਰ ਦੇ ਵਿੱਚ ਰਹਿਣ ਦਾ ਸਮਾਂ 9-10 ਮਹੀਨੇ ਦਾ ਹੈ। 6 ਮਹੀਨਿਆਂ ਦੇ ਵਿੱਚ ਸਰੀਰ ਇਸ ਦਾ ਬਣ ਗਿਆ, ਪਰ ਜਨਮ ਜਿਹੜਾ ਹੈ ਬਾਅਦ ਦੇ ਵਿੱਚ ਹੋ ਰਿਹਾ। ਇਸ ਦਾ ਸਰੀਰ ਹੋਂਦ ਵਿੱਚ ਆਉਣ ਤੋਂ ਬਾਅਦ ਵੀ 3 ਮਹੀਨੇ ਦਾ ਸਮਾਂ ਤਕਰੀਬਨ ਇਸ ਨੂੰ ਮਾਤਾ ਦੇ ਉਦਰ ਦੇ ਵਿੱਚ ਰੱਖ ਕੇ ਇਸ ਦੇ ਸਰੀਰ ਦੀ ਉਹ ਪਰਮਾਤਮਾ ਸਾਂਭ ਸੰਭਾਲ ਕਰਦਾ ਹੈ। ਉਸਨੇ ਇਹੋ ਜਿਹਾ ਪ੍ਰਬੰਧ ਕੀਤਾ ਹੋਇਆ ਹੈ, ਉਹਦੀ ਕੁਦਰਤ ਦਾ ਇਹੋ ਜਿਹਾ ਸਿਸਟਮ ਹੈ। ਔਰ ਜਿਹੜੇ ਗੁਰਬਾਣੀ ਪੜ੍ਹਨ ਵਾਲੇ ਹੋ, ਬਹੁਤੇ ਪ੍ਰਮਾਣ ਦੇਣ ਦੀ ਜ਼ਰੂਰਤ ਨਹੀਂ ਇਸ ਗੱਲ ਦੇ ਸੰਬੰਧ ਦੇ ਵਿੱਚ, ਜਾਣਦੇ ਹੋਵੋਗੇ ਸੈਂਕੜੇ ਵਾਰੀ ਸਤਿਗੁਰਾਂ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ, ਇਹੋ ਜਿਹੇ ਬਚਨ ਜਿਹੜੇ ਨੇ ਗੁਰੂ ਕੀ ਪਾਵਨ ਬਾਣੀ ਦੇ ਅੰਦਰ ਵਰਤੇ ਨੇ, ਜਿੱਥੇ ਇਸ ਨੂੰ ਮਾਲਕ ਪਰਮਾਤਮਾ ਦੀ ਇੱਕ ਰਹਿਮਤ ਕਹਿ ਕੇ ਬਿਆਨ ਕੀਤਾ ਹੈ ਕਿ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ। ਰਚੰਤ ਜੀ ਰਚਨਾ, ਉਹ ਜੀਵ ਦੀ ਰਚਨਾ ਕਰਦਾ ਹੈ। ਫਿਰ ਮਾਤ ਗਰਭ ਅਸਥਾਪਨ, ਅਸਥਾਪਨ ਦਾ ਅਰਥ ਹੁੰਦਾ ਟਿਕਾਉਣਾ। ਮਾਤਾ ਦੇ ਉਦਰ ਦੇ ਵਿੱਚ ਇਸ ਨੂੰ ਸੁਰੱਖਿਅਤ ਜਗ੍ਹਾ ਦੇ ਉੱਤੇ ਟਿਕਾ ਦਿੰਦਾ ਹੈ। ਗੁਰਦੇਵ ਕਹਿੰਦੇ ਨੇ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ। ਉੱਥੇ ਇਹ ਹਰ ਵੇਲੇ ਇਹ ਜੀਵ ਜਿਹੜਾ ਹੈ ਪਰਮਾਤਮਾ ਦੇ ਨਾਮ ਨੂੰ ਸਿਮਰਦਾ ਹੈ, ਹਰ ਵੇਲੇ ਇਹ ਪਰਮਾਤਮਾ ਨੂੰ ਯਾਦ ਕਰਦਾ ਹੈ। ਕਿਸ ਤਰੀਕੇ ਦੇ ਨਾਲ ਕਰਦੇ ਉਹ ਆਪਾਂ ਬਾਅਦ ਦੇ ਵਿੱਚ ਵਿਚਾਰਾਂਗੇ। ਗੁਰਦੇਵ ਕਹਿੰਦੇ ਨੇ ਉਸ ਸਿਮਰਨ ਦੀ ਬਰਕਤ ਦੇ ਨਾਲ, ਉਸ ਸਾਸ ਸਾਸ ਪਰਮਾਤਮਾ ਨੂੰ ਯਾਦ ਕਰਨ ਦੀ ਬਰਕਤ ਦੇ ਨਾਲ ਮਹਾਂ ਅਗਨ ਨਾ ਬਿਨਾਸਨ। ਉਹ ਭਿਆਨਕ ਅੱਗ ਜਿਹੜੀ ਹੈ ਗੁਰਦੇਵ ਕਹਿੰਦੇ ਨੇ ਇਹਨੂੰ ਸਾੜਦੀ ਨਹੀਂ ਹੈ। ਮੁੱਖ ਤਲ ਹੈ, ਪੈਰ ਉੱਪਰ ਹੈ, ਬਸੰਦੋ ਕੋ ਥੜੇ ਥਾਏ ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੈ ਨਾਏ। ਕਹਿਣ ਲੱਗੇ ਪੁੱਠਾ ਲਟਕਦਾ ਪਿਆ ਹੈ, ਇੱਕ ਕੋਝੀ ਥਾਂ ਦੇ ਵਿੱਚ ਇਹ ਪਿਆ ਹੋਇਆ ਹੈ, ਇੱਕ ਗੰਦਗੀ ਦੇ ਥੈਲੇ ਦੇ ਵਿੱਚ ਇਹ ਪਿਆ ਹੋਇਆ ਹੈ। ਪਰ ਗੁਰਦੇਵ ਕਹਿੰਦੇ ਨੇ ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਸ ਮਾਲਕ ਨੂੰ ਕਿਉਂ ਆਪਣੇ ਮਨੋਂ ਭੁਲਾ ਦਿੱਤਾ। ਉਧਰ ਜਿਸ ਦੇ ਨਾਏ, ਜਿਸ ਦੇ ਨਾਮ ਦੀ ਬਰਕਤ ਦੇ ਨਾਲ ਤੇਰਾ ਉੱਥੇ ਉਧਾਰ ਹੋਇਆ, ਤੇਰਾ ਉੱਥੇ ਬਚਾਅ ਹੋਇਆ, ਤੂੰ ਸਹੀ ਸਲਾਮਤ ਇਸ ਜਗਤ ਦੇ ਵਿੱਚ ਆਇਆ। ਬਾਰ ਬਾਰ ਇਹ ਬਾਣੀ ਜਿਹੜੀ ਹੈ ਪਰਮਾਤਮਾ ਦੇ ਕੀਤੇ ਹੋਏ ਅਹਿਸਾਨਾਂ ਦਾ ਸਾਨੂੰ ਚੇਤਾ ਕਰਵਾਉਂਦੀ ਹੈ, ਉਸ ਪਾਸੇ ਵੱਲ ਜੁੜਨ ਦੀ ਸਾਨੂੰ ਪ੍ਰੇਰਣਾ ਦਿੰਦੀ ਪਈ ਹੈ। ਜਦੋਂ ਸੁਖਮਨੀ ਦੀ ਬਾਣੀ ਪੜ੍ਹਦੇ ਹਾਂ ਕਿੰਨੇ ਪਦੇ ਇਹੋ ਜਿਹੇ ਨੇ। ਇੱਕ ਤੇ ਗੁਰਦੇਵ ਦੀ ਪੂਰੀ ਅਸ਼ਟਪਦੀ ਹੈ ਜਿਹੇ ਪ੍ਰਸਾਦ ਵਾਲੀ, ਜਿਹਦੇ ਵਿੱਚ ਸਾਰੇ ਜ਼ਿਕਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸੇ ਤਰੀਕੇ ਦੇ ਨਾਲ ਹੀ ਕੀਤੇ ਨੇ। ਫਿਰ ਇੱਕ ਪਦ ਆ ਜਿੱਥੇ ਆਖਦੇ ਨੇ ਸੋ ਕਿਉਂ ਵਿਸਰੈ ਜੇ ਕਾਲ ਨਾ ਭੰਨੈ, ਸੋ ਕਿਉਂ ਵਿਸਰੈ ਜੇ ਕੀਆ ਜਾਣੈ, ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖਿਆ। ਫਿਰ ਇੱਕ ਬਚਨ ਗੁਰਦੇਵ ਦਾ ਹੋਰ ਆਪਣੇ ਕਈ ਵਾਰੀ ਪੜ੍ਹਿਆ ਸੁਣਿਆ ਸੁਖਮਨੀ ਦੀ ਪਾਵਨ ਬਾਣੀ ਅੰਦਰ, ਜਿਸ ਦਾ ਸਲੋਕ ਗੁਰਦੇਵ ਨੇ ਇਹ ਦਰਜ ਕਰ ਦਿੱਤਾ ਵੀ ਨਿਰਗੁਣੀ ਆਰ ਇਹ ਅੰਨਿਆ, ਸੋ ਪ੍ਰਭ ਸਦਾ ਸੰਭਾਲ ਜਿਨ ਕੀਆ, ਤਿਸ ਚੇਤ ਰੱਖ ਨਾਨਕ ਦਿਬਹੀ ਨਾਲ। ਫਿਰ ਗੁਰਦੇਵ ਇਹੀ ਦ੍ਰਿਸ਼ਟਾਂਤ ਉੱਥੇ ਦਿੰਦੇ ਨੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਗੁਣ ਉਹਦੇ ਅਹਿਸਾਨ, ਉਹਦੇ ਕੀਤੇ ਹੋਏ ਉਪਕਾਰ ਉਹਨੂੰ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਂ ਨੇ ਦੇਖਦੇ ਸਹੀ ਤੇਰਾ ਮੁੱਢ ਕੀ ਸੀ, ਤੇਰੇ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਈ, ਤੇਰੇ ਸਰੀਰ ਦਾ ਮੁੱਢ ਕਿੱਥੋਂ ਬੱਝਾ ਹੈ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ, ਬਾਰ ਬਵਸਥਾ ਤੁਝੈ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੁਵਧ ਬਿਰਦ ਭਾਇਆ ਉੱਪਰ ਸਾਖ ਸਹਿਨ ਮੁਖ ਪਿਆਓ ਬੈਠਕੋ ਦੈ। ਕਿਹੋ ਜਿਹਾ ਪ੍ਰਬੰਧ ਹੈ। ਬਚਪਨ ਦੇ ਵਿੱਚ ਤੇਰੇ ਮੂੰਹ ਦੇ ਵਿੱਚ ਦੰਦ ਨਹੀਂ ਸਨ, ਜਨਮ ਵੇਲੇ ਤੇਰੇ ਮੂੰਹ ਦੇ ਵਿੱਚ ਦੰਦ ਨਹੀਂ ਸੀ, ਤੂੰ ਕਿਸੇ ਸਖਤ ਭੋਜਨ ਨੂੰ ਚਬਾ ਨਹੀਂ ਸੀ ਸਕਦਾ। ਮਾਲਕ ਨੇ ਤੇਰੇ ਵਾਸਤੇ ਪ੍ਰਬੰਧ ਕੀਤਾ, ਮਾਤਾ ਦੇ ਦੁੱਧ ਦੀ ਖੁਰਾਕ ਜਿਹੜੀ ਹੈ ਤੈਨੂੰ ਮਿਲੀ, ਜਵਾਨੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਧੇ, ਫਿਰ ਤਨ ਦੇ ਉੱਤੇ ਬੁਢੇਪਾ ਆ ਗਿਆ। ਜਿਸ ਤਰੀਕੇ ਦੇ ਨਾਲ ਬਚਪਨ ਦੇ ਅੰਦਰ ਨਿਆਸਰਾ ਸੀ ਬੁਢੇਪੇ ਵਿੱਚ, ਫਿਰ ਉਸੇ ਤਰੀਕੇ ਦੇ ਨਾਲ ਨਿਆਸਰਾ ਹੋ ਗਿਆ। ਬਚਪਨ ਦੇ ਵਿੱਚ ਆਪਣੀ ਕਿਰਿਆ ਨਹੀਂ ਸੀ ਸੰਭਾਲ ਸਕਦਾ, ਬੁਢੇਪੇ ਵਿੱਚ ਇੱਕ ਵਾਰੀ ਫਿਰ ਉਹ ਹਾਲਤ ਹੋ ਗਈ ਜਦੋਂ ਆਪਣੇ ਸਰੀਰ ਨੂੰ ਸਾਂਭਣ ਜੋਗਾ ਨਾ ਰਹਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੇਖ ਪ੍ਰਬੰਧ ਕੁਝ ਇਹੋ ਜਿਹਾ ਹੋ ਗਿਆ ਕਿ ਬਚਪਨ ਦੇ ਵਿੱਚ ਜਵਾਨ ਮਾਪੇ ਸਨ, ਬੁਢੇਪੇ ਦੇ ਵਿੱਚ ਜਵਾਨ ਧੀਆਂ ਪੁੱਤਰ ਨੇ। ਤੋ ਗੁਰਦੇਵ ਕਹਿੰਦੇ ਨੇ, ਜਿਸ ਮਾਲਕ ਨੇ ਇਹੋ ਜਿਹਾ ਪ੍ਰਬੰਧ ਕਰ ਦਿੱਤਾ, ਇਹੋ ਜਿਹਾ ਸਿਸਟਮ ਚਲਾ ਦਿੱਤਾ, ਤੇਰਾ ਫਰਜ਼ ਬਣਦਾ ਜੇ ਤੂੰ ਚਾਹੁੰਦਾ ਮੇਰੇ ਜੀਵਨ ਦੇ ਅੰਦਰ ਆਨੰਦ ਆਵੇ, ਮੇਰੇ ਜੀਵਨ ਦੇ ਅੰਦਰ ਖੇੜਾ ਆਵੇ। ਗੁਰਦੇਵ ਕਹਿੰਦੇ ਨੇ, ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ। ਫਿਰ ਬੋਲਾਂ ਵੱਲ ਪਰਤਣਾ, ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀ ਹੈ? ਇਹ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਵਾਏ, ਉਹ ਸੁਣੋ ਕੇ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ ਕਹਿ ਨਾਨਕ, ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਸ ਮਾਲਕ ਦੀ ਰਹਿਮਤ ਹੋਈ, ਮਾਤਾ ਦੇ ਉਧਰ ਦੇ ਵਿੱਚ ਤੇਰੀ ਸੰਭਾਲ ਹੋਈ, ਉਹਨੂੰ ਨਾ ਭੁਲਾ, ਤੈਨੂੰ ਜੀਵਨ ਦੇ ਅੰਦਰ ਆਨੰਦ ਮਿਲੇਗਾ। ਜਿਹੜਾ ਨਹੀਂ ਭੁਲਾਉਂਦਾ, ਜਿਹੜਾ ਉਸਨੂੰ ਯਾਦ ਰੱਖਦਾ ਹੈ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਉਹਨੂੰ ਮਾਇਆ ਦਾ ਮੋਹ ਜਿਹੜਾ ਹੈ, ਜਗਤ ਦੀ ਕਾਲਖ ਜਿਹੜੀ ਹੈ, ਜਗਤ ਦੇ ਔਗਣਾਂ ਦੀ ਕਾਲਖ ਜਿਹੜੀ ਹੈ, ਉਸ ਮਨੁੱਖ ਦੇ ਜੀਵਨ ਨੂੰ ਪਾਉਂਦੀ ਨਹੀਂ ਹੈ। ਫਿਰ ਜਦੋਂ ਗੁਰਦੇਵ ਨੇ ਇਹ ਆਖਿਆ ਵੀ ਆਪਣੀ ਲਿਵ ਆਪੇ ਲਾਏ, ਉਹ ਆਪਣੀ ਲਿਵ ਦੀ ਦਾਤ ਜਿਹੜੀ ਹੈ, ਜੁੜਨ ਦੀ ਦਾਤ ਜਿਹੜੀ ਹੈ, ਆਪੇ ਦਿੰਦਾ ਹੈ, ਪਰ ਨਾਲ ਕਹਿ ਦਿੱਤਾ ਉਹ ਵਿਤਕਰਾ ਤੇ ਨਹੀਂ ਕਿਸੇ ਦੇ ਨਾਲ, ਉਹਦਾ ਗੁਣ ਹੈ, ਉਹ ਨਿਰਵੈਰ ਹੈ। ਇਹ ਨਹੀਂ ਇੱਕ ਨੂੰ ਦੇ ਦੇਵੇ ਤੇ ਦੂਸਰੇ ਨੂੰ ਨਾ ਦੇਵੇ। ਇਹ ਤੇ ਜੇ ਇਸ ਤਰੀਕੇ ਦੇ ਨਾਲ ਰੱਬ ਕਰਦਾ, ਜਦੋਂ ਅਸੀਂ ਕਹਿੰਦੇ ਹਾਂ ਉਹਦੀ ਕਿਰਪਾ, ਜਿਹਨੂੰ ਉਹਨੇ ਇਸ ਪਾਸੇ ਲਾਉਣਾ ਉਹਨੇ ਲੱਗ ਜਾਣਾ, ਇਹਦਾ ਭਾਵ ਪਰਮਾਤਮਾ ਵਿਤਕਰਾ ਕਰਦਾ ਹੋਵੇਗਾ। ਜਿਹਨੂੰ ਜੀ ਕੀਤਾ ਆਪਣੇ ਵਾਲੇ ਪਾਸੇ ਲਾ ਲਿਆ, ਜਿਹਨੂੰ ਨਹੀਂ ਕੀਤਾ ਉਹਨੂੰ ਨਾ ਲਾਇਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਦੋਂ ਇਹ ਗੱਲ ਕਹਿੰਦੇ ਨੇ, ਆਪਣੀ ਲਿਵ ਆਪੇ ਲਾਏ, ਨਾਲ ਕਹਿ ਦਿੱਤਾ ਗੁਰਮੁਖ ਸਦਾ ਸੰਭਾਲੀ ਹੈ, ਉਹ ਤੇ ਆਪਣੀ ਲਿਵ ਦੀ ਦਾਤ ਦੇਵੇਗਾ। ਪਰ ਕਦੋਂ ਦੇਵੇਗਾ? ਗੁਰਦੇਵ ਕਹਿੰਦੇ ਨੇ, ਜਦੋਂ ਤੂੰ ਉਹਦੀ ਜਿਹੜੀ ਲੋੜ ਹੈ, ਉਹ ਜਦੋਂ ਤੂੰ ਉਹਦੀ ਜਿਹੜੀ ਸ਼ਰਤ ਹੈ ਉਹਨੂੰ ਪੂਰਾ ਕਰੇ ਕਿ ਗੁਰਮੁਖ ਸਦਾ ਸੰਭਾਲੀ। ਜਦੋਂ ਤੂੰ ਗੁਰੂ ਦੇ ਸਨਮੁਖ ਹੋਵੇਂਗਾ, ਜਦੋਂ ਤੂੰ ਗੁਰੂ ਦੀ ਸਿੱਖਿਆ ਲਏਗਾ, ਗੁਰੂ ਦਾ ਗਿਆਨ ਲਏਗਾ, ਗੁਰਦੇਵ ਕਹਿੰਦੇ ਨੇ, ਫਿਰ ਉਹ ਪਰਮਾਤਮਾ ਆਪਣੀ ਲਿਵ ਦੀ ਦਾਤ, ਜੀਵਨ ਦੇ ਅੰਦਰ ਅਡੋਲਤਾ ਦੀ ਦਾਤ ਜਿਹੜੀ ਹੈ, ਉਹ ਤੈਨੂੰ ਜ਼ਰੂਰ ਦੇਵੇਗਾ। ਆਸਾਨੀ ਦੇ ਨਾਲ ਸਮਝ ਲਈਏ ਥੋੜ੍ਹਾ ਜਿਹਾ। ਬੜਾ ਪਿਆਰਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ, ਕੋਈ ਔਖਾ ਨਹੀਂ, ਕਰੀਬਨ ਕਰੀਬਨ ਸਾਰਿਆਂ ਨੇ ਕਈ ਵਾਰੀ ਪੜ੍ਹਿਆ ਸੁਣਿਆ ਹੋਵੇਗਾ। ਉਹਦੇ ਦੋ ਕੁ ਬੰਦ ਸਮੇਂ ਅਨੁਸਾਰ ਮੈਂ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ, ਜਿੱਥੇ ਗੁਰਦੇਵ ਨੇ ਇਹ ਆਖਿਆ ਨਾ ਵੀ ਕੀ ਵਿਸਰੇ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ, ਪਰਮਾਤਮਾ ਭੁੱਲੀ ਨਾ। ਜਦੋਂ ਤੂੰ ਭੁੱਲ ਜਾਂਦਾ, ਬਹੁਤ ਜ਼ਿਆਦਾ ਮਾਨਸਿਕ ਪੀੜਾ ਦੇ ਵਿੱਚੋਂ ਦੀ ਮੈਨੂੰ ਲੰਘਣਾ ਪੈਂਦਾ, ਮੈਂ ਬਹੁਤ ਜ਼ਿਆਦਾ ਦੁਖੀ ਹੋ ਜਾਂਦਾ। ਤੇਰੇ ਨਾਮ ਤੋਂ ਬਗੈਰ ਵੀ ਮੇਰੇ ਕੋਈ ਜੀਵਨ ਦੀ ਹੋਂਦ ਹੈ, ਤੇਰੇ ਨਾਮ ਤੋਂ ਬਗੈਰ ਵੀ ਮੇਰੇ ਜੀਵਨ ਦਾ ਕੋਈ ਮੇਰੇ ਜੀਵਨ ਦੀ ਕੋਈ ਪਾਇਆ ਹੈ, ਕੁਝ ਵੀ ਨਹੀਂ, ਮੇਰਾ ਜੀਵਨ ਤੇਰੇ ਨਾਮ ਤੋਂ ਬਗੈਰ ਤੇ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਦੁੱਧ ਬਿਨ ਤੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਪੁੱਜ ਕਾਮ ਨਾਹੀਂ, ਕਿਆ ਸੁਲਤਾਨ ਸਲਾਮ ਵੀ ਹੋਣਾ ਅੰਧੀ ਕੋਠੀ, ਤੇਰਾ ਨਾਮ ਨਾਹੀਂ। ਕਹਿਣ ਲੱਗੇ ਗਾਂ ਦੀ ਬੜੀ ਅਹਿਮੀਅਤ ਹੈ, ਪਰ ਉਸੇ ਗਾਂ ਦੀ ਕੀਮਤ ਆ, ਤੁਸੀਂ ਹਿੰਦੁਸਤਾਨ ਦੇ ਵਿੱਚ ਜਾਓ, ਇੱਥੇ ਪਤਾ ਨਹੀਂ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਗਾਵਾਂ ਦੀ ਕੀਮਤ ਪੈਂਦੀ ਹੈ। ਪਰ ਉਹਨਾਂ ਗਾਵਾਂ ਦੀ ਜਿਨ੍ਹਾਂ ਗਾਵਾਂ ਦੇ ਕੋਲ ਦੁੱਧ ਦੇਣ ਦਾ ਗੁਣ ਹੈ, ਜੇ ਦੁੱਧ ਦੇਣ ਦਾ ਗੁਣ ਨਹੀਂ ਤੇ ਲੋਕੀ ਡਾਂਗਾਂ ਲੈ ਕੇ ਆਪਣੇ ਖੇਤਾਂ ਦੇ ਵਿੱਚੋਂ ਬਾਹਰ ਕੱਢਦੇ ਨੇ। ਮੁਸੀਬਤ ਕਈ ਨਗਰਾਂ ਦੇ ਵਿੱਚ ਪੈਦਾ ਹੋ ਗਈ ਆਵਾਰਾ ਗਾਵਾਂ ਦੀ। ਇੱਕ ਪਾਸੇ ਗਾਵਾਂ ਦਾ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਮੁੱਲ ਪੈ ਰਿਹਾ, ਦੂਸਰੇ ਪਾਸੇ ਲੋਕੀ ਡਾਂਗਾਂ ਲੈ ਕੇ ਆਪਣੇ ਖੇਤਾਂ ਦੀ ਰਾਖੀ ਕਰਦੇ ਨੇ ਵੀ ਕਿਧਰੇ ਗਾਵਾਂ ਸਾਡੇ ਖੇਤਾਂ ਦੇ ਵਿੱਚ ਆ ਕੇ ਨਾ ਵੜ ਜਾਣ। ਉਹ ਕੀਮਤ ਉਸੇ ਗਾਂ ਦੀ ਪੈ ਰਹੀ ਹੈ ਜਿਸ ਗਾਂ ਦੇ ਵਿੱਚ ਉਹਦੇ ਸੁਭਾਅ ਮੁਤਾਬਕ ਦੁੱਧ ਦੇਣ ਦਾ ਗੁਣ ਹੈ। ਜੇ ਦੁੱਧ ਦੇਣ ਦੀ ਖੂਬੀ ਗਾਂ ਦੇ ਵਿੱਚ ਨਹੀਂ, ਗੁਰਦੇਵ ਕਹਿਣ ਲੱਗੇ ਗਾਂ ਦੀ ਕੀ ਪਾਇਆ, ਉਹਦੀ ਕੀ ਅਹਿਮੀਅਤ, ਉਹਦੀ ਕੀ ਵਿਸ਼ੇਸ਼ਤਾ। ਕਿਸੇ ਪੰਛੀ ਦੀ ਉਡਾਰੀ ਤੇ ਤਾਂ ਆ ਜੇ ਉਹਦੇ ਕੋਲ ਸਾਬਤੇ ਪੰਖ ਮੌਜੂਦ ਨੇ, ਨਹੀਂ ਤੇ ਪੰਖ ਬਿਨ ਪੰਖੀ, ਖੰਭਾਂ ਤੋਂ ਬਗੈਰ ਪੰਛੀ ਗੁਰਦੇਵ ਕਹਿਣ ਲੱਗੇ ਚੂਰਦਾ ਹੈ। ਜਦੋਂ ਆਪਣੇ ਸਾਥੀਆਂ ਨੂੰ ਆਕਾਸ਼ ਦੇ ਵਿੱਚ ਉੱਡਦਿਆਂ ਹੋਇਆਂ ਦੇਖਦਾ ਹੋਏਗਾ, ਹੌਂਕਾ ਲੈਂਦਾ ਹੋਏਗਾ ਵੀ ਇੰਨੀਆਂ ਉੱਚੀਆਂ ਉਡਾਰੀਆਂ ਲਗਾਉਂਦੇ ਪਏ ਨੇ, ਮੈਂ ਨਹੀਂ ਉੱਡ ਸਕਦਾ, ਕਾਸ਼ ਮੇਰੇ ਕੋਲ ਵੀ ਖੰਭ ਹੁੰਦੇ ਮੈਂ ਵੀ ਉੱਡਦਾ। ਗੁਰਦੇਵ ਕਹਿੰਦੇ ਨੇ ਜਿਹੜੀ ਬਨਸਪਤੀ ਪਾਣੀ ਤੋਂ ਬਗੈਰ ਸੁੱਕ ਗਈ ਸੜ ਗਈ, ਉਹਦਾ ਕੋਈ ਮੁੱਲ ਨਹੀਂ ਪੈਂਦਾ, ਕੋਈ ਕੀਮਤ ਨਹੀਂ ਪੈਂਦੀ। ਆਖਿਰਕਾਰ ਇੱਕ ਦਿਨ ਕਿਸਾਨ ਨੂੰ ਆਪਣੀ ਫਸਲ ਨੂੰ ਉਸੇ ਤਰੀਕੇ ਦੇ ਨਾਲ ਵਾਹੁਣਾ ਪੈ ਜਾਂਦਾ ਖੇਤਾਂ ਦੇ ਵਿੱਚ। ਅਖਵਾਏ ਕੋਈ ਆਪਣੇ ਆਪ ਨੂੰ ਬਾਦਸ਼ਾਹ, ਅਖਵਾਏ ਕੋਈ ਆਪਣੇ ਆਪ ਨੂੰ ਸੁਲਤਾਨ, ਪਰ ਉਹਦਾ ਹੁਕਮ ਹੀ ਕੋਈ ਨਾ ਮੰਨੇ, ਉਹਨੂੰ ਸਲਾਮ ਹੀ ਕੋਈ ਨਾ ਕਰੇ। ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਜੇ ਮੇਰੇ ਜੀਵਨ ਦੇ ਅੰਦਰ ਹੇ ਰੱਬ ਜੀ ਤੁਹਾਡਾ ਨਾਮ ਨਹੀਂ ਆਇਆ, ਜੇ ਮੇਰੇ ਹਿਰਦੇ ਵਿੱਚ ਤੁਹਾਡਾ ਨਾਮ ਨਹੀਂ ਵਸਿਆ, ਮੈਂ ਮਨੁੱਖ ਤੇ ਹੈ ਹੀ ਨਹੀਂ, ਮੇਰਾ ਹਿਰਦਾ ਤੇ ਹਿਰਦਾ ਕਹਿਲਾਉਣ ਦਾ ਹੱਕਦਾਰ ਹੀ ਨਹੀਂ, ਇਹ ਤੇ ਇੱਕ ਅੰਧੇਰ ਕੋਠੜੀ ਦੀ ਨਿਆਈ ਹੈ। ਮੇਰਾ ਜੀਵਨ ਤੇ ਉਸ ਗਾਂ ਵਾਂਗੂ ਆ ਜਿਹਦੇ ਵਿੱਚ ਦੁੱਧ ਦੇਣ ਦੀ ਤਾਕਤ ਨਹੀਂ ਹੈ ਤੇ ਲੋਕੀ ਉਹਨੂੰ ਡਾਂਗਾ ਮਾਰਦੇ ਨੇ। ਮੇਰਾ ਜੀਵਨ ਤੇ ਉਸ ਪੰਛੀ ਵਰਗਾ ਹੈ ਜਿਸ ਪੰਛੀ ਦੇ ਕੋਲ ਖੰਭ ਨਹੀਂ ਝੂਰਦਾ ਪਿਆ। ਮੇਰਾ ਜੀਵਨ ਉਸ ਬਨਸਪਤੀ ਵਰਗਾ, ਉਸ ਫਸਲ ਵਰਗਾ ਜਿਹੜੀ ਪਾਣੀ ਖੁਣੋ ਸੁੱਕ ਗਈ ਸੜ ਗਈ। ਮੇਰੀ ਮਾਨਸਿਕ ਪੀੜਾ ਉਸ ਬਾਦਸ਼ਾਹ ਵਰਗੀ ਹੈ ਜਿਹਦਾ ਹੁਕਮ ਕੋਈ ਨਹੀਂ ਮੰਨਦਾ, ਜਿਹਨੂੰ ਸਲਾਮ ਕੋਈ ਨਹੀਂ ਕਰਦਾ ਪਿਆ। ਇਸ ਵਾਸਤੇ ਆਖਿਆ ਕੀ ਵਿਸਰੈ ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਾਹੀ, ਤੂੰ ਨਹੀਂ ਸੀ ਭੁੱਲਣਾ ਚਾਹੀਦਾ। ਮੇਰੇ ਜੀਵਨ ਦੀ ਹਾਲਤ ਇਹ ਬਣਦੀ, ਸਰੀਰ ਦੀ ਹਾਲਤ ਇਹ ਬਣਦੀ ਜਾ ਰਹੀ ਆ, ਅੱਖੀਆਂ ਦਾ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ, ਬੁਢੇਪਾ ਆ ਗਿਆ। ਕਿੰਨਾ ਕੋਮਲ ਜਿਹਾ ਸਰੀਰ ਲੈ ਕੇ ਮੈਂ ਇਸ ਸੰਸਾਰ ਦੇ ਵਿੱਚ ਆਇਆ ਸੀ, ਜਦੋਂ ਜਗਤ ਦੇ ਵਿੱਚ ਆਇਆ ਸੀ ਕਿੰਨੇ ਸੋਹਣੇ ਮੇਰੇ ਅੰਗ ਸਨ, ਹੌਲੀ ਹੌਲੀ ਕਰਕੇ ਸਾਰੇ ਅੰਗ ਝੜਦੇ ਜਾਂਦੇ ਪਏ ਨੇ। ਅੱਖੀਆਂ ਦਾ ਜੀਭ ਰਸ ਨਾਹੀਂ, ਜਵਾਨ ਦੇ ਵਿੱਚ ਹੁਣ ਸਵਾਦ ਮਾਨਣ ਦੀ ਸਮਰੱਥਾ ਹੀ ਨਹੀਂ। ਪਦਾਰਥ ਤੇ ਉਸੇ ਤਰੀਕੇ ਦੇ ਨਾਲ ਹੀ ਨੇ, ਸ਼ਾਇਦ ਅੱਜ ਤੋਂ 30-40 ਸਾਲ ਪਹਿਲਾਂ ਜਿੰਨੇ ਪਦਾਰਥ ਹੋਣਗੇ, ਅੱਜ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਪਦਾਰਥ ਬਾਜ਼ਾਰ ਦੇ ਵਿੱਚ ਹੋਣਗੇ, ਪਰ ਮਨੁੱਖ ਦੀ ਜਵਾਨ ਦੇ ਵਿੱਚ ਸਮਰੱਥਾ ਨਹੀਂ ਰਹੀ, ਹੁਣ ਜਵਾੜੇ ਵਿੱਚ ਤਾਕਤ ਨਹੀਂ ਰਹੀ, ਕੰਨੀ ਪਵਣ ਨਾ ਵੱਜੈ। ਜਿੰਨੇ ਗੀਤ ਅੱਜ ਤੋਂ 30-40-50 ਸਾਲ ਪਹਿਲਾਂ ਚੱਲਦੇ ਸਨ, ਅੱਜ ਉਹਦੇ ਤੋਂ ਕੋਈ ਘਟੇ ਥੋੜ੍ਹੀ ਹੈ, ਵਧੇ ਹੀ ਨਹੀਂ, ਜ਼ਿਆਦਾ ਹੀ ਨਹੀਂ। ਤਮਾਸ਼ੇ ਰੰਗ ਤਮਾਸ਼ੇ ਜਿੰਨੇ 100-50 ਸਾਲ ਪਹਿਲਾਂ ਸਨ, ਅੱਜ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਨੇ। ਪਰ ਗੁਰਦੇਵ ਕਹਿਣ ਲੱਗੇ ਸਰੀਰ ਦੀ ਹਾਲਤ ਇਹ ਬਣ ਗਈ, ਹੁਣ ਇਹਨਾਂ ਅੱਖਾਂ ਦੇ ਵਿੱਚ ਦੇਖਣ ਦੀ ਸਮਰੱਥਾ ਨਹੀਂ ਰਹੀ। ਅੱਖੀਆਂ ਦਾ ਜੀਭ ਰਸ ਨਹੀਂ, ਕੰਨੀ ਪਵਣ ਨਾ ਵਾਜੇ, ਕੰਨਾਂ ਦੇ ਵਿੱਚ ਹੁਣ ਸੁਣਨ ਦੀ ਤਾਕਤ ਨਹੀਂ ਰਹੀ। ਚਰਨੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲੱਗ। ਹੁਣ ਤੇ ਤੁਰਿਆ ਵੀ ਨਹੀਂ ਜਾਂਦਾ, ਹੁਣ ਤੇ ਮੈਂ ਤਾਂ ਤੁਰਦਾ ਜਦੋਂ ਕੋਈ ਮੇਰਾ ਹੱਥ ਫੜ ਕੇ ਮੈਨੂੰ ਸਹਾਰਾ ਦੇ ਕੇ ਤੋਰ ਲੈਂਦਾ। ਚਰਨੀ ਚੱਲੈ ਪਜੂਤਾ ਆ ਕੇ, ਮੇਰੇ ਕੋਲ ਤਾਂ ਤੁਰਿਆ ਜਾਂਦਾ ਜਦੋਂ ਕੋਈ ਮੈਨੂੰ ਹੱਥ ਦਾ ਸਹਾਰਾ, ਕਿਸੇ ਦੇ ਮੋਢੇ ਦਾ ਸਹਾਰਾ ਮੈਂ ਲਵਾਂ, ਫਿਰ ਮੇਰੇ ਕੋਲੋਂ ਚਾਰ ਕਦਮ ਤੁਰੇ। ਲੱਤਾਂ ਤੇ ਉਹੀ ਨੇ ਨਾ, ਜਿਸ ਦੇ ਸੰਬੰਧ ਵਿੱਚ ਬਾਬੇ ਫਰੀਦ ਨੇ ਆਖਿਆ ਸੀ ਕਿ ਫਰੀਦਾ ਇਹਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵਿਓਮ, ਅੱਜ ਫਰੀਦੈ ਕੁਜੜਾ ਸਹਿ ਕੋਹਾਂ। ਪਤਾ ਨਹੀਂ ਕਿੰਨੀਆਂ ਕੁਚੀਆਂ ਪਹਾੜੀਆਂ ਦੌੜ ਕੇ ਮਨੁੱਖ ਚੋਟੀ ਦੇ ਉੱਤੇ ਚੜ੍ਹ ਜਾਂਦਾ ਸੀ, ਕਦੇ ਥਕਾਵਟ ਮਹਿਸੂਸ ਹੀ ਨਹੀਂ ਸੀ ਕੀਤੀ ਜਵਾਨੀ ਦੇ ਵੇਲੇ। ਲੱਤਾਂ ਤੇ ਮੇਰੇ ਕੋਲ ਅੱਜ ਵੀ ਉਹੀ ਨੇ, ਪਰ ਅੱਜ ਬੁਢੇਪੇ ਦੇ ਕਾਰਨ ਹਾਲਤ ਮੇਰੀ ਇਹ ਬਣ ਗਈ, ਮੈਂ ਮੰਜੇ ਦੇ ਉੱਤੇ ਲੰਮਾ ਪਿਆ, ਪਿਆਸ ਲੱਗੀ ਹੋਈ ਹੈ, ਆਵਾਜ਼ ਦਿੰਦਾ ਕਿ ਕੋਈ ਪਾਣੀ ਪਿਲਾ ਦਿਓ। ਧੀਆਂ ਪੁੱਤਰ ਕਹਿੰਦੇ ਨੇ ਪਾਣੀ ਦਾ ਕਟੋਰਾ ਤੁਹਾਡੇ ਸਰਾਣੇ ਪਿਆ ਹੋਇਆ, ਸਰਾਣੇ ਪਿਆ ਹੋਇਆ ਪਾਣੀ ਦਾ ਕਟੋਰਾ ਚੁੱਕਣ ਦੀ ਵੀ ਮੇਰੇ ਸਰੀਰ ਦੇ ਵਿੱਚ ਅੱਜ ਹਿੰਮਤ ਨਹੀਂ ਰਹੀ। ਉਹ ਵੀ ਇੰਜ ਜਾਪਦਾ ਜਿਵੇਂ ਸੈਂਕੜੇ ਕੋਹਾਂ ਦੀ ਦੂਰੀ ਤੇ ਪਿਆ ਹੋਇਆ ਹੋਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅੱਖੀ ਅੰਧਾ ਜੀਭ ਰਸ ਨਾਹੀਂ, ਕੰਨੀ ਪਵਣ ਨਾ ਵਾਜੈ, ਚਰਨੀ ਚੱਲੈ ਪਜੂਤਾ ਆਗੈ, ਵਿਣ ਸੇਵਾ ਫਲ ਲਾਗੇ। ਸੇਵਾ ਸ਼ਬਦ ਵੈਸੇ ਜਦੋਂ ਗੁਰਬਾਣੀ ਨੂੰ ਤੁਸੀਂ ਪੜ੍ਹੋਗੇ, ਅਸੀਂ ਸੇਵਾ ਸ਼ਬਦ ਦਾ ਅਰਥ ਕਈ ਵਾਰੀ ਆਹੀ ਲੈਂਦੇ ਹਾਂ ਜਿਹੜੀ ਸੇਵਾ ਹੱਥਾਂ ਪੈਰਾਂ ਦੇ ਨਾਲ ਸਰੀਰ ਦੇ ਨਾਲ ਕੀਤੀ ਜਾਂਦੀ ਹੈ, ਪਰ ਇਹ ਸੇਵਾ ਸ਼ਬਦ ਕਈ ਥਾਵਾਂ ਦੇ ਉੱਤੇ ਬਾਣੀ ਦੇ ਅੰਦਰ ਸਿਮਰਨ ਵਾਸਤੇ ਵੀ ਵਰਤਿਆ ਹੈ। ਸੇਵਾ ਸਿਮਰਨ ਦੋਨੋਂ ਇੱਕੋ ਅਰਥਾਂ ਵਾਸਤੇ ਸ਼ਬਦ ਵਰਤੇ ਹੋਏ ਨੇ। ਹੁਣ ਇਹ ਸ਼ਬਦ ਆ, ਸ਼ੁਰੂਆਤ ਦੇ ਵਿੱਚ ਗੁਰਦੇਵ ਨੇ ਸੇਵਾ ਦਾ ਜ਼ਿਕਰ ਕਿਧਰੇ ਨਹੀਂ ਕੀਤਾ, ਗੱਲ ਉੱਥੇ ਸਿਮਰਨ ਦੀ ਕਰਦੇ ਪਏ ਨੇ, ਗੱਲ ਉੱਥੇ ਨਾਮ ਦੀ ਕਰਦੇ ਪਏ ਨੇ। ਪਹਿਲੇ ਬੰਦ ਦੇ ਅੰਦਰ ਵੀ, ਰਹਾਉ ਵਾਲੇ ਬੰਦ ਦੇ ਅੰਦਰ ਵੀ ਗੱਲ ਨਾਮ ਸਿਮਰਨ ਦੀ ਕਰਦੇ ਪਏ ਨੇ, ਪਰ ਦੂਸਰੇ ਬੰਦ ਦੇ ਅੰਦਰ ਆਣ ਕੇ ਸਿਮਰਨ ਵਾਸਤੇ ਗੁਰਦੇਵ ਨੇ ਸ਼ਬਦ ਜਿਹੜਾ ਹੈ ਸੇਵਾ ਵਰਤ ਦਿੱਤਾ ਇੱਕੋ ਅਰਥਾਂ ਵਾਸਤੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉੱਥੇ ਬੋਲ ਆਉਂਦੇ ਨੇ ਜਿਨ ਸੇਵਿਆ ਤਿਨ ਪਾਇਆ ਮਾਨ, ਸੇਵਿਆ ਜਿਸਨੇ ਉਸਨੂੰ ਸਿਮਰਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੇਵਾ ਦਾ ਫਲ ਲੱਗਣਾ ਚਾਹੀਦਾ ਸੀ, ਨਾਮ ਦਾ ਫਲ ਜੀਵਨ ਨੂੰ ਲੱਗਣਾ ਚਾਹੀਦਾ ਸੀ, ਸਿਮਰਨ ਦਾ ਫਲ ਲੱਗਣਾ ਚਾਹੀਦਾ ਸੀ ਮੇਰੇ ਜੀਵਨ ਨੂੰ। ਮੇਰੇ ਜੀਵਨ ਦੇ ਅੰਦਰੋਂ ਸਿਮਰਨ ਦਾ ਫਲ ਨਹੀਂ ਲੱਗਾ, ਸਰੀਰ ਦੀ ਹਾਲਤ ਇਹ ਬਣ ਗਈ, ਨਾ ਹੁਣ ਅੱਖਾਂ ਦੇ ਵਿੱਚ ਤਾਕਤ ਆ, ਨਾ ਜੀਭ ਦੇ ਵਿੱਚ ਤਾਕਤ ਆ, ਨਾ ਕੰਨਾਂ ਦੇ ਵਿੱਚ ਤਾਕਤ ਆ, ਨਾ ਲੱਤਾਂ ਪੈਰਾਂ ਦੇ ਵਿੱਚ ਕੋਈ ਤਾਕਤ ਰਹੀ, ਸਰੀਰ ਇਹੋ ਜਿਹਾ ਜਰਜਰਾ ਹੋ ਗਿਆ, ਪਰ ਵਿਣ ਸੇਵਾ ਫਲ ਲੱਗ ਗਏ, ਸਿਮਰਨ ਦਾ ਫਲ ਨਹੀਂ ਲੱਗਾ, ਨਾਮ ਦਾ ਫਲ ਨਹੀਂ ਲੱਗਾ ਜਿਹੜਾ ਫਲ ਲੱਗਣਾ ਚਾਹੀਦਾ ਸੀ। ਜਿਸ ਫਲ ਦੇ ਲੱਗਣ ਦੇ ਕਾਰਨ ਇਸ ਜੀਵਨ ਦੀ ਕੀਮਤ ਉਹ ਹੋਣੀ ਸੀ ਜਿਹੜੀ ਕੀਮਤ ਉਸ ਗਾਂ ਦੀ ਹੈ ਜਿਹੜੀ ਦੁੱਧ ਦੇਣ ਵਾਲੀ ਹੋ, ਜਿਹੜੀ ਅਹਿਮੀਅਤ ਉਸ ਪੰਛੀ ਦੀ ਹੈ ਜਿਸ ਦੇ ਕੋਲ ਖੰਭ ਅਰੋਗ ਨੇ ਨਰੋਏ ਨੇ, ਜਿਹੜੀ ਸਫਲਤਾ ਉਸ ਬਨਸਪਤੀ ਨੂੰ ਮਿਲਣੀ ਸੀ ਜਿਸ ਨੂੰ ਸਮੇਂ ਸਿਰ ਪਾਣੀ ਮਿਲਦਾ, ਜਿਹੜਾ ਮਾਣ ਸਨਮਾਨ ਪ੍ਰਸੰਨਤਾ ਉਸ ਬਾਦਸ਼ਾਹ ਨੂੰ ਮਿਲਣੀ ਸੀ ਜਿਸ ਦਾ ਹੁਕਮ ਸਾਰੇ ਜਗਤ ਦੇ ਉੱਤੇ ਚੱਲਦਾ ਹੁੰਦਾ, ਜਿਸ ਸਿਮਰਨ ਦੇ ਫਲ ਦੇ ਨਾਲ, ਨਾਮ ਦੇ ਫਲ ਦੇ ਨਾਲ ਮੇਰੇ ਜੀਵਨ ਨੇ ਸਫਲਾ ਹੋਣਾ ਸੀ, ਉਹ ਨਾਮ ਦਾ ਫਲ ਨਹੀਂ ਲੱਗਾ, ਵਿਣ ਸੇਵਾ ਫਲ ਲੱਗ ਗਏ। ਹੋਰ ਤਰ੍ਹਾਂ ਦੇ ਫਲ ਕਹਿੰਦੇ ਨੇ ਇਸ ਜੀਵਨ ਨੂੰ ਲੱਗ ਪਏ, ਨਾਮ ਦਾ ਫਲ ਲੱਗਣਾ ਚਾਹੀਦਾ ਸੀ, ਕਿਵੇਂ ਲੱਗਦਾ। ਗੁਰਦੇਵ ਨੇ ਅਗਲੇ ਬੰਦ ਦੇ ਅੰਦਰੋਂ ਸਾਰੀ ਉਲਝਣ ਜਿਹੜੀ ਹੈ ਸਾਡੇ ਸਾਹਮਣੇ ਸਪਸ਼ਟ ਕਰ ਦਿੱਤੀ, ਕਹਿਣ ਲੱਗੇ ਅੱਖਰ ਬਿਰਖ ਬਾਗ ਪੁਇ ਚੋਖੀ, ਸਿੰਚਤ ਭਾਉ ਕਰੇ ਹੀ ਸਭਨਾ ਫਲ ਲੱਗ ਗਿਆ ਨਾਮ ਏਕੋ, ਵਿਣ ਕਰਮ ਕੈਸੇ ਲਈ। ਗੁਰਦੇਵ ਕਹਿੰਦੇ ਨੇ ਨਾਮ ਦਾ ਫਲ ਸਾਰਿਆਂ ਦੇ ਜੀਵਨ ਨੂੰ ਲੱਗ ਸਕਦਾ ਹੈ, ਕਿਉਂ? ਪਰਮਾਤਮਾ ਤੇ ਨਿਰਵੈਰ ਹੈ, ਉਹ ਤੇ ਵਿਤਕਰਾ ਨਹੀਂ ਨਾ ਕਰੇਗਾ, ਵੀ ਜਿਹੜਾ ਧਾਰਮਿਕ ਅਸਥਾਨ ਦੇ ਅੰਦਰ ਬੈਠਾ ਉਹਦੇ ਜੀਵਨ ਨੂੰ ਮੈਂ ਨਾਮ ਦਾ ਫਲ ਲਾ ਦਿਆਂ, ਜਿਹੜਾ ਦੁਕਾਨ ਦੇ ਉੱਤੇ ਬੈਠਾ ਉਹਦੇ ਜੀਵਨ ਨੂੰ ਨਾਮ ਦਾ ਫਲ ਨਾ ਲਾਵਾਂ, ਜਿਹੜਾ ਕਿਸੇ ਪਹਾੜ ਦੀ ਗੁਫਾ ਦੇ ਵਿੱਚ ਜਾ ਕੇ ਬੈਠਾ ਉਹਨੂੰ ਨਾਮ ਦਾ ਫਲ ਦੇ ਦਿਆਂ, ਜਿਹੜਾ ਆਪਣੇ ਘਰ ਪਰਿਵਾਰ ਗ੍ਰਸਤ ਦੇ ਵਿੱਚ ਬੈਠਾ ਹੋਇਆ ਉਹਨੂੰ ਮੈਂ ਨਾਮ ਦਾ ਫਲ ਨਾ ਲਾਵਾਂ, ਪਰਮਾਤਮਾ ਤੇ ਵਿਤਕਰਾ ਨਹੀਂ ਨਾ ਕਰੇਗਾ। ਗੁਰਦੇਵ ਕਹਿੰਦੇ ਨੇ ਸਭਨਾ ਫਲ ਲੱਗ ਗਿਆ ਨਾਮ ਏਕੋ, ਨਾਮ ਦਾ ਫਲ ਸਿਮਰਨ ਦਾ ਫਲ ਕਹਿਣ ਲੱਗੇ ਸਾਰਿਆਂ ਦੇ ਜੀਵਨ ਨੂੰ ਲੱਗੇਗਾ, ਕਿਹਨਾਂ ਸਾਰਿਆਂ ਦੇ? ਗੁਰਦੇਵ ਕਹਿੰਦੇ ਨੇ ਜਿਹੜਾ ਜਿਹੜਾ ਇਸ ਸ਼ਰਤ ਨੂੰ ਪੂਰੀਆਂ ਕਰੀ ਜਾਏਗਾ, ਅੱਖਰ ਬਿਰਖ ਬਾਗ ਪੁਏ ਚੋਖੀ ਸਿੰਚਤ ਭਾਉ ਕਰੇਗੀ। ਗੁਰਦੇਵ ਕਹਿੰਦੇ ਨੇ ਹਰੇਕ ਮਨੁੱਖ ਜਿਹੜਾ ਵੀ ਚਾਹੁੰਦਾ ਮੈਨੂੰ ਨਾਮ ਦਾ ਫਲ ਲੱਗੇ, ਮੈਨੂੰ ਸਿਮਰਨ ਦਾ ਫਲ ਲੱਗੇ, ਉਹਨੂੰ ਆਪਣੇ ਹਿਰਦੇ ਦੀ ਭੂਮੀ ਦੇ ਵਿੱਚ ਗੁਰਦੇਵ ਕਹਿੰਦੇ ਨੇ ਇੱਕ ਬਾਗ ਲਗਾਉਣਾ ਪਏਗਾ, ਆਪਣੇ ਹਿਰਦੇ ਦੀ ਧਰਤੀ ਦੇ ਉੱਤੇ ਇੱਕ ਬਾਗ ਲਗਾਉਣਾ ਪਏਗਾ। ਕਾਹਦਾ ਬਾਗ? ਅੱਖਰ ਬਿਰਖ ਬਾਗ ਪੁਏ ਚੋਖੀ। ਕਹਿਣ ਲੱਗੇ ਅੱਖਰਾਂ ਦੇ ਬੂਟੇ ਲਾ ਦੇ, ਗੁਰੂ ਦੇ ਸ਼ਬਦ ਦੇ ਬੂਟੇ ਲਾ ਦੇ, ਗੁਰੂ ਦੀਆਂ ਸਿੱਖਿਆਵਾਂ ਦੇ ਬੂਟੇ ਬੀਜਣੇ ਸ਼ੁਰੂ ਕਰ ਦੇ ਆਪਣੇ ਹਿਰਦੇ ਦੀ ਧਰਤੀ ਦੇ ਵਿੱਚ, ਗੁਰੂ ਦੇ ਉਪਦੇਸ਼ਾਂ ਦੇ ਬੂਟੇ ਆਪਣੇ ਹਿਰਦੇ ਦੀ ਧਰਤੀ ਦੇ ਵਿੱਚ ਬੀਜਣੇ ਸ਼ੁਰੂ ਕਰ ਦੇ। ਅੱਖਰ ਬਿਰਖ, ਅੱਖਰਾਂ ਦੇ ਬਿਰਖ, ਅੱਖਰਾਂ ਦੇ ਬੂਟੇ ਆਪਣੇ ਅੰਦਰ ਇੱਕ ਬਾਗ ਲਗਾ। ਪਰ ਗੁਰਦੇਵ ਨੇ ਕੁਝ ਗੱਲਾਂ ਹੋਰ ਕਹੀਆਂ, ਕਹਿਣ ਲੱਗੇ ਭੌਏ ਚੋਖੀ। ਭੌਏ ਕਹਿੰਦੇ ਨੇ ਭੂਮੀ ਨੂੰ, ਚੋਖੀ ਦਾ ਅਰਥ ਹੈ ਸਵਸ਼ ਭੂਮੀ। ਕਿਸਾਨ ਵੀ ਜਿਸ ਵੇਲੇ ਕੋਈ ਫਸਲ ਬੀਜਣ ਲੱਗਦਾ, ਫਸਲ ਬੀਜਣ ਤੋਂ ਪਹਿਲਾਂ ਇਹ ਦੇਖਦਾ ਮੇਰੀ ਜਿਸ ਜ਼ਮੀਨ ਦੇ ਵਿੱਚ ਮੈਂ ਫਸਲ ਬੀਜਣੀ ਹੈ ਉਹ ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਵੇ, ਉਹ ਜ਼ਮੀਨ ਚੰਗੀ ਤਰ੍ਹਾਂ ਵਾਹੀ ਹੋਈ ਹੋਵੇ। ਉਸ ਜ਼ਮੀਨ ਨੂੰ, ਉਸ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਹੁੰਦਾ ਹੈ, ਚੰਗੀ ਤਰ੍ਹਾਂ ਸਵਾਰਦਾ ਹੈ ਉਸਨੂੰ। ਉਹਨੂੰ ਪਤਾ ਹੈ ਜੇ ਮੈਂ ਧਰਤੀ ਨੂੰ ਨਾ ਸਵਾਰਿਆ, ਜੇ ਮੈਂ ਜ਼ਮੀਨ ਨੂੰ ਨਾ ਸਵਾਰਿਆ, ਮੇਰਾ ਬੀਜਿਆ ਹੋਇਆ ਬੀਜ ਵੀ ਅਜਾਈ ਚਲਿਆ ਜਾਣਾ ਹੈ। ਨਫਾ ਹੋਣਾ ਤੇ ਦੂਰ ਦੀ ਗੱਲ ਆ, ਜਿਹੜਾ ਬੀਜ ਬੀਜੇ ਉਹ ਵੀ ਅਜਾਈ ਚਲਿਆ ਜਾਏਗਾ, ਸਾਰੀ ਮਿਹਨਤ ਹੀ ਮੇਰੀ ਬੇਕਾਰ ਹੋ ਜਾਏਗੀ। ਪਹਿਲਾ ਕੰਮ ਹੈ ਮੈਂ ਆਪਣੀ ਧਰਤੀ ਨੂੰ ਜਿਹੜਾ ਹੈ ਉਹ ਚੰਗੀ ਤਰ੍ਹਾਂ ਸਵਾਰ ਲਵਾਂ। ਗੁਰਦੇਵ ਕਹਿੰਦੇ ਨੇ ਹਿਰਦੇ ਦੀ ਧਰਤੀ ਦੇ ਵਿੱਚ ਗੁਰੂ ਦੇ ਸ਼ਬਦਾਂ ਦੇ, ਗੁਰੂ ਦੇ ਉਪਦੇਸ਼ਾਂ ਦੇ ਬੂਟੇ ਲਗਾਉਣੇ। ਪਰ ਯਾਦ ਰੱਖੀ ਭੋਏ ਚੋਖੀ, ਇਮਾਨਦਾਰੀ ਦੇ ਨਾਲ ਲਗਾਈ, ਆਪਣੀ ਨੀਅਤ ਸਾਫ਼ ਕਰਕੇ ਲਗਾਈ। ਜੇ ਅੰਦਰ ਤੇਰੇ ਖੋਟ ਭਰਿਆ ਹੋਇਆ, ਜੇ ਨੀਅਤ ਦੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ, ਜਿੰਨੇ ਮਰਜ਼ੀ ਸ਼ਬਦਾਂ ਦੇ ਬੂਟੇ ਲਗਾਈ ਜਾ, ਜਿੰਨੇ ਮਰਜ਼ੀ ਸ਼ਬਦ ਯਾਦ ਕਰ ਲਾ, ਜਿੰਨੇ ਮਰਜ਼ੀ ਗੁਰੂ ਦੇ ਉਪਦੇਸ਼ ਯਾਦ ਕਰ ਲਾ, ਪਰ ਜੇ ਹਿਰਦੇ ਦੀ ਧਰਤੀ ਜਿਹੜੀ ਹੈ ਉਹ ਨਹੀਂ ਸਵਾਰਦਾ, ਤੂੰ ਤੇਰੇ ਆਪਣੇ ਆਪ ਦੇ ਪ੍ਰਤੀ ਇਮਾਨਦਾਰੀ ਨਹੀਂ ਹੈ, ਤੂੰ ਆਪਣੇ ਆਪ ਨੂੰ ਧੋਖਾ ਦੇ ਰਹੇ ਹੈ, ਸੰਸਾਰ ਨੂੰ ਧੋਖਾ ਦੇ ਰਹੇ ਹੈ, ਤੇਰੇ ਬੀਜੇ ਹੋਏ ਬੀਜ ਵੀ ਅਜਾਈ ਚਲੇ। ਗੁਰਦੇਵ ਨੇ ਇੱਕ ਬਚਨ ਹੋਰ ਦ੍ਰਿਸ਼ਟਾਂਤ ਦੇ ਕੇ ਵੀ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ। ਜਦੋਂ ਆਪਾਂ ਗੁਰਦੇਵ ਦੇ ਬੋਲ ਪੜ੍ਹਦੇ ਹਾਂ ਵੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੁੱਧ ਕਰਮ ਫੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਮੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਗੁਰਦੇਵ ਕਹਿੰਦੇ ਨੇ ਚਾਹੁੰਦੇ ਹਾਂ ਰੱਬ ਰੂਪੀ ਮੱਖਣ ਦੀ ਸਾਨੂੰ ਪ੍ਰਾਪਤੀ ਹੋ ਜਾਏ। ਗੁਰਦੇਵ ਕਹਿੰਦੇ ਨੇ ਦੁੱਧ ਦੀ ਜ਼ਰੂਰਤ ਹੈ, ਦੁੱਧ ਨੂੰ ਜਾਗ ਲਗਾਵਾਂਗੇ। ਇਸ ਵਾਸਤੇ ਦੁੱਧ ਕਰਮ ਫੁਣ ਸੁਰਤ ਸਮਾਇਣ ਹੋਏ ਨਿਰਾਸ ਜਮਾਮ। ਪਰ ਸ਼ੁਰੂਆਤ ਗੁਰਦੇਵ ਨੇ ਕਿੱਥੋਂ ਕੀਤੀ, ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਸਭ ਤੋਂ ਪਹਿਲੀ ਸ਼ਰਤ ਹੈ ਜਿਸ ਭਾਂਡੇ ਦੇ ਵਿੱਚ ਤੂੰ ਦੁੱਧ ਪਾਉਣਾ ਚਾਹੁੰਦਾ ਉਹ ਭਾਂਡਾ ਤੇਰਾ ਸਾਫ਼ ਹੋਣਾ ਚਾਹੀਦਾ। ਜੇ ਉਸ ਭਾਂਡੇ ਦੇ ਵਿੱਚ ਤੂੰ ਖੋਟ ਰੱਖੀ ਹੈ ਤੂੰ ਪਾਏ ਹੋਏ ਦੁੱਧ ਨੂੰ ਵੀ ਖਰਾਬ ਕਰ ਦੇਵੇਂਗਾ, ਫਟ ਜਾਏਗਾ, ਉਹਦੇ ਵਿੱਚੋਂ ਮੱਖਣ ਨਹੀਂ ਨਿਕਲੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਕਹਿਣ ਲੱਗੇ ਸ਼ਬਦ ਦੇ ਬੀਜ ਬੀਜ, ਗੁਰੂ ਦੀਆਂ ਸਿੱਖਿਆਵਾਂ ਦੇ ਬੀਜ ਬੀਜ, ਪਰ ਹਿਰਦੇ ਦੀ ਭੋਏ ਚੋਖੀ, ਹਿਰਦੇ ਦੀ ਭੂਮੀ ਨੂੰ ਸਵਸ਼ ਕਰੀ। ਜੇ ਅੰਦਰ ਤੇਰੇ ਕੁਝ ਹੋਰ ਹੀ ਖਿਆਲ ਚੱਲਦੇ ਪਏ ਨੇ, ਜੇ ਅੰਦਰ ਤੇਰੀ ਨੀਅਤ ਦੇ ਵਿੱਚ ਕੁਝ ਹੋਰ ਹੀ ਚੱਲਦਾ ਪਿਆ, ਜਿੰਨੇ ਮਰਜ਼ੀ ਸ਼ਬਦਾਂ ਦੇ ਬੂਟੇ ਲਗਾਈ ਜਾ, ਬੂਟੇ ਵੀ ਅਜਾਈ ਜਾਣਗੇ, ਨਹੀਂ ਫਲ ਲੱਗੇਗਾ, ਨਹੀਂ ਸਫਲਤਾ ਮਿਲੇਗੀ। ਅੱਖਰ ਬਿਰਖ ਬਾਗ ਭੋਏ ਚੋਖੀ, ਇਹੀ ਗੋ ਬੋਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖੇ ਸਨ ਉਸ ਕਾਜੀ ਵੱਲ ਤੱਕ ਕੇ, ਜਿਹੜਾ ਕਾਜੀ ਆਪਣੇ ਜਾਮੇ ਨੂੰ ਧੋਂਦਾ ਪਿਆ ਸੀ। ਕਿਉਂ? ਜਾਨਵਰ ਦੀ ਬਲੀ ਦੇ ਕੇ ਆਇਆ ਸੀ, ਤੇ ਜਿਸ ਵੇਲੇ ਜਾਨਵਰ ਦੀ ਬਲੀ ਦਿੱਤੀ, ਲਹੂ ਦੇ ਕੁਝ ਛਿੱਟੇ ਜਿਹੜੇ ਸਨ ਉਸਦੇ ਆਪਣੇ ਜਾਮੇ ਦੇ ਉੱਤੇ ਪੈ ਗਏ, ਚੋਲਾ ਧੋਂਦਾ ਪਿਆ ਸੀ। ਸਤਿਗੁਰੂ ਕਹਿੰਦੇ ਨੇ ਕੀ ਕਰਦਾ, ਕਹਿਣ ਲੱਗਾ ਪਾਤਸ਼ਾਹ ਜਾਮਾ ਮੈਲਾ ਹੋ ਗਿਆ, ਤੇ ਮੈਲੇ ਜਾਮੇ ਦੇ ਨਾਲ, ਪਲੀਤ ਹੋ ਚੁੱਕੇ ਜਾਮੇ ਦੇ ਨਾਲ ਨਮਾਜ਼ ਨਹੀਂ ਪੜ੍ਹੀ ਜਾ ਸਕਦੀ, ਪ੍ਰਵਾਨ ਨਹੀਂ ਚੜ੍ਹੇਗੀ। ਬਚਨ ਗੁਰਦੇਵ ਦੇ ਪੜ੍ਹ ਲੈਂਦੇ ਹਾਂ ਕਿ ਜੇ ਰੱਤ ਲੱਗਾ ਕੱਪੜ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ। ਗੁਰਦੇਵ ਨੇ ਆਖਿਆ ਨਾਨਕ ਨਾਹੂ ਖੁਦਾਏ ਕਾ ਦਿਲ ਹਸ਼ੈ ਮੁਖ ਲੇ ਹੋ ਅਬਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਗੁਰਦੇਵ ਕਹਿੰਦੇ ਨੇ ਤਨ ਦੇ ਉੱਤੇ ਕਿਸੇ ਜਾਨਵਰ ਦੇ ਲਹੂ ਦੀਆਂ ਚਾਰ ਛਿੱਟਾਂ ਪੈ ਗਈਆਂ, ਤੂੰ ਕਹਿੰਦਾ ਜਾਮਾ ਪਵਿੱਤਰ ਹੋ ਗਿਆ, ਇਸ ਜਾਮੇ ਦੇ ਨਾਲ ਨਮਾਜ਼ ਨਹੀਂ ਕੀਤੀ ਜਾ ਸਕਦੀ। ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਲੋਕਾਂ ਦਾ ਲਹੂ ਪੀਂਦਾ, ਮਨੁੱਖਾਂ ਦਾ ਲਹੂ ਪੀਂਦਾ, ਲੋਕਾਂ ਦਾ ਹੱਕ ਮਾਰਦਾ, ਲੋਕਾਂ ਦੇ ਨਾਲ ਠੱਗੀਆਂ ਕਰਦਾ ਪਿਆ, ਉਸ ਮਨੁੱਖ ਦਾ ਹਿਰਦਾ ਪਵਿੱਤਰ ਕਿਵੇਂ ਹੋਏ? ਉਸ ਮਨੁੱਖ ਦੀ ਕੀਤੀ ਹੋਈ ਭਗਤੀ ਕਿਸ ਤਰੀਕੇ ਦੇ ਨਾਲ ਮਾਲਕ ਦੇ ਦਰ ਤੇ ਪ੍ਰਵਾਨ ਚੜੇਗੀ? ਭਾਵੇਂ ਜਿੰਨਾ ਮਰਜ਼ੀ ਸਿਮਰਨ ਕਰੇ, ਜਿੰਨਾ ਮਰਜ਼ੀ ਰੱਬ ਦਾ ਨਾਮ ਲਈ ਜਾਏ, ਜਿੰਨਾ ਮਰਜ਼ੀ ਜ਼ੁਬਾਨ ਤੋਂ ਅੱਲਾ ਅੱਲਾ ਹਰੀ ਹਰੀ ਗੁਰੂ ਗੁਰੂ ਕਰੀ ਜਾਏ। ਗੁਰਦੇਵ ਕਹਿੰਦੇ ਨੇ ਨਾਨਕ ਨਾਉ ਖੁਦਾਏ ਕਾ ਦਿਲ ਹਸ਼ੈ ਮੁਖ ਲੇ ਹੋ, ਨਹੀਂ ਤੇ ਅਵਰ ਦਿਵਾਜੇ ਦੁਨੀ ਕੇ। ਦਿਵਾਜੇ ਦਾ ਅਰਥ ਹੈ ਦਿਖਾਵੇ ਦੇ ਕੰਮ। ਜੇਕਰ ਤੇਰੇ ਚਿੱਤ ਦੇ ਅੰਦਰ ਖੋਟ ਹੈ, ਜੇਕਰ ਤੇਰੇ ਚਿੱਤ ਦੇ ਅੰਦਰ ਬੇਈਮਾਨੀ ਹੈ, ਗੁਰਦੇਵ ਕਹਿੰਦੇ ਨੇ ਜੋ ਕੁਝ ਵੀ ਕਰੇਗਾ ਸਾਰਾ ਕੁਝ ਦਿਖਾਵੇ ਵਾਸਤੇ ਹੋਏਗਾ। ਇਹ ਬੋਲ ਸਮਝਣ ਵਾਲੇ ਨੇ ਸਾਡੇ ਮਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਸਿਮਰਨ ਕੀ ਹੈ। ਕੇਵਲ ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਦੁਹਰਾਈ ਜਾਣਾ, ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਪਰਮਾਤਮਾ ਦਾ ਉਹ ਸਿਮਰਨ ਨਹੀਂ ਆਖਿਆ ਜਿਸ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਸਮਝਾਉਂਦੇ ਪਏ ਨੇ। ਮੈਂ ਬਾਬੇ ਕਬੀਰ ਦਾ ਇੱਕ ਬਚਨ ਪੜ੍ਹ ਰਿਹਾ ਸੀ। ਹੁਣ ਸਾਰੇ ਜਾਣਦੇ ਹਾਂ ਬਾਬਾ ਕਬੀਰ ਜੀ ਜਾਤ ਦੇ ਜੁਲਾਹੇ ਨੇ, ਔਰ ਜਿਹੜੀ ਵੰਡ ਬ੍ਰਾਹਮਣ ਨੇ ਕੀਤੀ ਆ ਉਸ ਵੰਡ ਦੇ ਹਿਸਾਬ ਦੇ ਨਾਲ ਬਾਬਾ ਕਬੀਰ ਜੀ ਨੀਵੀਂ ਜਾਤ ਵਾਲੇ ਨੇ। ਇੱਕ ਤੇ ਉਂਝ ਗ੍ਰਸਤੀ ਨੇ, ਆਪਣੇ ਕੰਮ ਧੰਦਿਆਂ ਦੇ ਵਿੱਚ ਰੁੱਝੇ ਹੋਏ ਨੇ, ਇੱਕ ਉਂਝ ਵੀ ਬਾਬਾ ਕਬੀਰ ਜੀ ਉਸ ਜਾਤ ਦੇ ਨਾਲ ਸੰਬੰਧਿਤ ਨੇ ਬ੍ਰਾਹਮਣ ਦੇ ਅਨੁਸਾਰ, ਜਿਨ੍ਹਾਂ ਨੂੰ ਨਾਮ ਜਪਣ ਦਾ ਹੱਕ ਹੀ ਕੋਈ ਨਹੀਂ, ਅਧਿਕਾਰ ਹੀ ਕੋਈ ਨਹੀਂ ਜਿਨ੍ਹਾਂ ਦੇ ਕੋਲ। ਆਮ ਕਰਕੇ ਸਮਾਜ ਦੇ ਅੰਦਰ ਅਸੀਂ ਤੱਕਦੇ ਹਾਂ ਜਿਹੜਾ ਕੋਈ ਮਨੁੱਖ ਕਿਸੇ ਧਾਰਮਿਕ ਅਸਥਾਨ ਦੇ ਅੰਦਰ ਰਹਿ ਰਿਹਾ ਹੈ, ਜਾਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਲਈਏ ਕਿਸੇ ਧਾਰਮਿਕ ਅਸਥਾਨ ਦਾ ਜਿਹੜਾ ਕੋਈ ਪੁਜਾਰੀ ਹੈ, ਉਹ ਮਨੁੱਖ ਜਿਹੜੇ ਆਮ ਗ੍ਰਸਤੀ ਲੋਕ ਨੇ, ਜਿਹੜੇ ਸੰਸਾਰੀ ਲੋਕ ਨੇ, ਧੰਦੇ ਕਰਨ ਵਾਲੇ ਨੇ, ਦੁਨੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਨੇ, ਆਪੋ ਆਪਣੇ ਕੰਮ ਧੰਦੇ ਕਰਨ ਵਾਲੇ ਨੇ, ਆਮ ਕਰਕੇ ਕੀ ਹੁੰਦਾ ਕਿ ਉਹ ਜਿਹੜਾ ਧਾਰਮਿਕ ਆਗੂ ਬਣਿਆ ਹੋਇਆ, ਪੁਜਾਰੀ ਬਣਿਆ ਹੋਇਆ ਬੰਦਾ ਹੁੰਦਾ, ਉਹ ਦੂਸਰਿਆਂ ਨੂੰ ਆਖਦਾ ਹੁੰਦਾ ਵੀ ਰੱਬ ਦਾ ਨਾਮ ਜਪੋ, ਉਹਨਾਂ ਨੂੰ ਰੱਬ ਦਾ ਨਾਮ ਜਪਣ ਦਾ ਉਪਦੇਸ਼ ਦਿੰਦਾ ਹੈ ਸੰਸਾਰੀਆਂ ਨੂੰ, ਗ੍ਰਸਤੀਆਂ ਨੂੰ, ਕੰਮ ਧੰਦੇ ਕਰਨ ਵਾਲਿਆਂ ਨੂੰ। ਪਰ ਮੈਂ ਸ਼ਬਦ ਪੜ੍ਹ ਰਿਹਾ ਸੀ, ਕੈਸੀ ਅਜਬ ਗੱਲ ਬਾਬੇ ਕਬੀਰ ਨੇ ਆਖੀ, ਬਾਬਾ ਕਬੀਰ ਪੰਡਿਤ ਨੂੰ ਕਹਿ ਰਹੇ ਨੇ ਵੀ ਤੂੰ ਰੱਬ ਦਾ ਨਾਮ ਲਿਆ ਕਰ, ਤੂੰ ਰੱਬ ਦਾ ਨਾਮ ਨਹੀਂ ਲੈਂਦਾ ਪਿਆ, ਤੈਨੂੰ ਰੱਬ ਦਾ ਨਾਮ ਲੈਣਾ ਚਾਹੀਦਾ। ਜੇ ਜਿਸ ਤਰੀਕੇ ਦੇ ਨਾਲ ਨਾਮ ਜਪਣ ਦੀ ਪਰਿਭਾਸ਼ਾ ਅਸੀਂ ਲੈਂਦੇ ਹਾਂ ਵੀ ਮਾਲਾ ਫੇਰਨੀ, ਰੱਬ ਦਾ ਨਾਮ ਲੈਣਾ ਹੈ, ਕਿਸੇ ਇੱਕ ਸ਼ਬਦ ਨੂੰ ਬਾਰ ਬਾਰ ਦੁਹਰਾਈ ਜਾਣਾ, ਇਹੀ ਰੱਬ ਦਾ ਨਾਮ ਲੈਣਾ ਹੈ, ਸ਼ਾਇਦ ਧਾਰਮਿਕ ਅਸਥਾਨ ਦੇ ਵਿੱਚ ਬੈਠਾ ਹੋਇਆ ਜਾਂ ਗੰਗਾ ਦੇ ਕਿਨਾਰੇ ਬੈਠਾ ਹੋਇਆ ਬਨਾਰਸ ਦੇ ਵਿੱਚ ਰਹਿਣ ਵਾਲੇ ਉਹ ਲੋਕ ਜਿਹੜੇ ਨੇ ਜ਼ਿਆਦਾ ਮਾਲਾ ਫੇਰਦੇ ਹੋਣਗੇ, ਰੱਬ ਦਾ ਨਾਮ ਜ਼ਿਆਦਾ ਲੈਂਦੇ ਹੋਣਗੇ, ਰਾਮ ਰਾਮ ਜ਼ਿਆਦਾ ਕਹਿੰਦੇ ਹੋਣਗੇ। ਪਰ ਬਾਬਾ ਕਬੀਰ ਉਹਨਾਂ ਨੂੰ ਆਖਦੇ ਪਏ ਨੇ, ਪੰਡਿਆ ਕਵਣ ਕੁਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਪਾਗੇ। ਤੁਸੀਂ ਤੇ ਰਾਮ ਰਾਮ ਜਪਦੇ ਹੀ ਨਹੀਂ, ਪੰਡਿਤ ਨੂੰ ਕਹਿ ਰਹੇ ਨੇ, ਜਿਹੜਾ ਪੰਡਿਤ ਹੋ ਸਕਦਾ ਜ਼ਿਆਦਾ ਰਾਮ ਰਾਮ ਕਹਿੰਦਾ ਹੋਵੇ ਜ਼ੁਬਾਨ ਤੋਂ, ਜ਼ਿਆਦਾ ਮਾਲਾ ਫੇਰਦਾ ਹੋਵੇ, ਜ਼ਿਆਦਾ ਧਰਮ ਦੀਆਂ ਕਿਰਿਆਵਾਂ ਕਰਦਾ, ਜ਼ਿਆਦਾ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੋਵੇ। ਤੇ ਬਾਬਾ ਕਬੀਰ ਇੱਕ ਗ੍ਰਸਤੀ ਨੇ, ਆਪਣੀ ਗ੍ਰਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਾਉਂਦੇ ਨੇ, ਆਪਣੇ ਸਾਰੇ ਫਰਜ਼ ਜਿਹੜੇ ਨੇ ਪੂਰੇ ਕਰਦੇ ਨੇ, ਆਪਣਾ ਨਿਰਵਾਹ ਕਰਦੇ ਨੇ, ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਨੇ, ਆਏ ਗਏ ਲੋੜਵੰਦ ਦੀ ਵੀ ਸਹਾਇਤਾ ਕਰਦੇ ਨੇ। ਤੇ ਜਿਹੜਾ ਪੁਜਾਰੀ ਧਾਰਮਿਕ ਅਸਥਾਨ ਦੇ ਅੰਦਰ ਬਹਿਣ ਵਾਲਾ ਆਪਣੇ ਜੀਵਨ ਦਾ ਬੋਝ ਵੀ ਗ੍ਰਸਤੀਆਂ ਦੇ ਉੱਤੇ ਪਾ ਕੇ ਬੈਠਾ ਵੀ ਤੁਸੀਂ ਤਾਂ ਕੰਮ ਧੰਦੇ ਕਰੋ, ਮੈਂ ਨਹੀਂ ਕਰਨੇ, ਕਿਉਂ? ਮੈਂ ਤੇ ਨਾਮ ਜਪਣਾ ਹੈ। ਬਾਬਾ ਕਬੀਰ ਉਸ ਪੰਡਿਤ ਨੂੰ ਕਹਿੰਦੇ ਪਏ ਨੇ, ਤੂੰ ਰੱਬ ਦਾ ਨਾਮ ਨਹੀਂ ਲੈਂਦਾ ਪਿਆ, ਫਿਰ ਬੇਨਤੀ ਕਰਦੇ ਹਾਂ, ਮਾਲਾ ਤੇ ਹੋ ਸਕਦਾ ਪੰਡਿਤ ਜ਼ਿਆਦਾ ਫੇਰਦਾ ਹੋਵੇ, ਰਾਮ ਰਾਮ ਤੇ ਹੋ ਸਕਦਾ ਪੰਡਿਤ ਜ਼ਿਆਦਾ ਕਰਦਾ ਹੋਵੇ। ਪਰ ਬਾਬਾ ਕਬੀਰ ਨਹੀਂ ਮੰਨਦੇ ਕਿ ਰਾਮ ਦਾ ਨਾਮ ਲੈ ਰਿਹਾ। ਧਾਰਮਿਕ ਗ੍ਰੰਥ ਤੇ ਜ਼ਿਆਦੇ ਉਸਨੇ ਪੜ੍ਹੇ ਹੋਏ ਹੋਣਗੇ। ਬਾਬੇ ਕਬੀਰ ਨੇ ਅਗਲੇ ਬਚਨ ਵਿੱਚ ਕਹਿ ਵੀ ਦਿੱਤਾ ਕਿ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਧਰ ਸੁਪਾਰਾ। ਕੀ ਫਾਇਦਾ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ? ਤੂੰ ਧਾਰਮਿਕ ਗ੍ਰੰਥਾਂ ਦੇ ਮੰਤਰਾਂ ਦਾ ਪਾਠ ਕਰਦਾ, ਤੂੰ ਕਹਿੰਦਾ ਮੈਂ ਪਰਮਾਤਮਾ ਦੀ ਭਗਤੀ ਕਰਦਾ ਪਿਆ। ਪਰ ਬਾਬਾ ਕਬੀਰ ਕਹਿੰਦੇ ਨੇ ਤੇਰੇ ਜੀਵਨ ਦੇ ਵਿੱਚੋਂ ਕੁਝ ਇਹੋ ਜਿਹਾ ਚਲਕਾਰਾ ਨਹੀਂ ਪੈ ਰਿਹਾ, ਤੇਰਾ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਦੱਸਦਾ ਪਿਆ ਕਿ ਤੂੰ ਪਰਮਾਤਮਾ ਦਾ ਨਾਮ ਜਪੇ। ਰਾਮ ਨਾਮ ਕੀ ਗਤ ਨਹੀਂ ਜਾਣੀ, ਗਤ ਅਵਸਥਾ ਹਾਲਤ, ਰੱਬ ਦੇ ਨਾਲ ਜੁੜਨ ਵਾਲੇ ਦਾ ਜਿਹੋ ਜਿਹਾ ਜੀਵਨ ਬਣ ਜਾਂਦਾ, ਜ਼ਿੰਦਗੀ ਜਿਉਣ ਦਾ ਢੰਗ ਜਿਹੋ ਜਿਹਾ ਹੋ ਜਾਂਦਾ, ਉਹ ਜੀਵਨ ਤੇ ਤੇਰਾ ਬਣਿਆ ਕੋਈ ਨਹੀਂ। ਮੈਨੂੰ ਤੇ ਇੰਝ ਜਾਪਦਾ, ਬਾਬਾ ਕਬੀਰ ਦੇ ਬੋਲ ਨੇ ਹੁਣ ਮੈਨੂੰ ਕਹਿਣੇ ਪੈਣਗੇ, ਕਹਿਣ ਲੱਗੇ ਇੰਝ ਜਾਪਦਾ ਜਿਵੇਂ ਖੋਤੇ ਦੇ ਉੱਤੇ ਚੰਦਨ ਦਾ ਭਾਰ ਲੱਦ ਦਿੱਤਾ ਹੋਵੇ। ਉਹਦੇ ਭਾਅ ਦਾ ਤੇ ਭਾਰ ਹੀ ਆ, ਭਾਵੇਂ ਖੋਤੇ ਦੇ ਉੱਤੇ ਮਿੱਟੀ ਲੱਦ ਦਿਓ ਤੇ ਭਾਵੇਂ ਉਹਦੇ ਉੱਤੇ ਚੰਦਨ, ਭਾਵੇਂ ਉਹਦੇ ਉੱਤੇ ਲੋਹੇ ਦਾ ਚਾਰ ਮਣ ਭਾਰ ਪਾ ਦਿਓ ਤੇ ਭਾਵੇਂ ਉਹਦੇ ਉੱਤੇ ਚਾਰ ਮਣ ਸੋਨਾ ਲੱਦ ਦਿਓ, ਉਹਦੇ ਭਾਅ ਦਾ ਤੇ ਬੋਝ ਹੀ ਹੈ। ਖੋਤਾ ਪ੍ਰਸੰਨ ਥੋੜੀ ਹੋਏਗਾ ਕਿ ਮੇਰੇ ਉੱਤੇ ਚੰਦਨ ਲੱਦਿਆ ਹੋਇਆ, ਉਹਦੇ ਭਾਅ ਦਾ ਤੇ ਭਾਰ ਆ। ਖੁਸ਼ ਥੋੜੀ ਹੋਏਗਾ ਕਿ ਮੇਰੇ ਸਿਰ ਉੱਤੇ ਚਾਰ ਮਣ ਸੋਨਾ ਲੱਦਿਆ ਹੋਇਆ, ਮੈਂ ਹੁਣ ਸ੍ਰੇਸ਼ਟ ਬਣ ਗਿਆ, ਉਹ ਤੇ ਭਾਰ ਢੁੰਦਾ ਪਿਆ ਹੈ। ਬਾਬਾ ਕਬੀਰ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਫਾਇਦਾ ਕੀ ਹੋਇਆ, ਤੂੰ ਤੇ ਖੋਤੇ ਵਾਂਗੂ ਤੇਰੇ ਆਪਣੇ ਦਿਮਾਗ ਦੇ ਉੱਤੇ ਇਹਨਾਂ ਦਾ ਭਾਰ ਲੱਦ ਕੇ ਬਹਿ ਗਿਆ, ਤੈਨੂੰ ਕੋਈ ਫਾਇਦਾ ਨਹੀਂ, ਕੇਵਲ ਬੋਝ ਹੈ, ਕੇਵਲ ਤੂੰ ਆਪਣੇ ਦਿਮਾਗ ਦਾ ਭਾਰ ਵਧਾਇਆ, ਉਹੀ ਭਾਰ ਤੂੰ ਲੋਕਾਂ ਦੇ ਉੱਤੇ ਪਾਉਣਾ ਚਾਹੁੰਦਾ। ਜੀ ਬੱਧੋ ਸੋ ਧਰਮ ਕਰਥਾ ਪੋਆ, ਧਰਮ ਕਹੋ ਕਤ ਭਾਈ, ਆਪਸ ਕੋ ਮਨਵਰ ਕਰਥਾ ਪੋਕਾ ਕੋ ਕਹੋ ਕਸਾਈ। ਬਲੀਆਂ ਵੀ ਦਵਾਉਣਾ ਹੈ, ਉਹਨੂੰ ਧਰਮ ਕਹਿੰਦਾ ਹੈ। ਜੇ ਕੋਈ ਆਪਣੀ ਰੋਜੀ ਰੋਟੀ ਦੇ ਨਿਰਵਾਹ ਵਾਸਤੇ ਜੀਵਾਂ ਨੂੰ ਮਾਰਦਾ, ਕੋਈ ਕਸਾਈ ਦਾ ਕੰਮ ਕਰਦਾ, ਉਹਨੂੰ ਕਹਿੰਦਾ ਇਹ ਤੇ ਪਾਪੀ ਆ। ਕਹਿੰਦੇ ਨੇ ਮਨ ਕੇ ਅੰਧੇ ਆਪ ਨਾ ਬੁੱਝੋ ਕਾਹੇ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਵਿਰਥਾ ਜਾਈ। ਨਾਰਦ ਬਚਨ ਬਿਆਸ ਕਹਿਤ ਹੈ ਸੁਖ ਕੋ ਪੁੱਛੋ ਜਾਈ, ਕਹਿ ਕਬੀਰ ਰਾਮੇ ਰਮ ਛੁਟੋ ਨਾਹੇ ਤਾਂ ਬੁੱਢੇ ਭਾਈ। ਤੂੰ ਡੁੱਬ ਜਾਏਗਾ, ਤੂੰ ਰਾਮ ਦਾ ਨਾਮ ਨਹੀਂ ਜਪਦਾ, ਤੂੰ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਹੁਣ ਇੱਕ ਗ੍ਰਿਸਤੀ ਜਿਹੜਾ ਹੈ, ਜਿਸ ਨੂੰ ਨੀਵੀਂ ਜਾਤ ਵਾਲਾ ਆਖਿਆ ਜਾ ਰਿਹਾ, ਉੱਚੀ ਜਾਤ ਵਾਲੇ ਇੱਕ ਪੰਡਿਤ ਨੂੰ, ਇੱਕ ਬ੍ਰਾਹਮਣ ਨੂੰ, ਜਿਹੜਾ ਕਿਸੇ ਧਾਰਮਿਕ ਅਸਥਾਨ ਦਾ ਪੁਜਾਰੀ ਹੈ, ਜਿਹੜਾ ਆਪਣੇ ਆਪ ਨੂੰ ਧਰਮੀ ਅਖਵਾਉਂਦਾ, ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ, ਸਾਰੇ ਧਾਰਮਿਕ ਗ੍ਰੰਥ ਜਿਸ ਨੇ ਜਵਾਨੀ ਯਾਦ ਕੀਤੇ ਹੋਏ ਨੇ, ਉਹਨੂੰ ਬਾਬਾ ਕਬੀਰ ਕਹਿੰਦੇ ਨੇ ਤੂੰ ਕੋਝੀ ਮਤ ਲੈ ਲਈ, ਕਵਨ ਕੁਮਤ ਤੁਮ ਲਾਗੇ, ਖੋਟੀ ਮਤ ਕਿੱਥੋਂ ਲੈ ਲਈ, ਤੂੰ ਤੇ ਰਾਮ ਦਾ ਨਾਮ ਹੀ ਨਹੀਂ ਜਪਦਾ। ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਆਪਾਂ ਪੜ੍ਹਦੇ ਹਾਂ, ਕੁਝ ਵਿਸ਼ੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਸੇ ਨੇ ਜਿਹੜੇ ਬਾਰ ਬਾਰ ਦੁਹਰਾਏ ਗਏ ਨੇ, ਜਿਨ੍ਹਾਂ ਦਾ ਜ਼ਿਕਰ ਬਾਣੀ ਅੰਦਰ ਬਾਰ ਬਾਰ ਆਇਆ ਹੈ। ਜਿਵੇਂ ਮੌਤ ਦੀ ਗੱਲ ਕਰੀਏ ਤੇ ਇਹ ਵਿਸ਼ਾ ਜਿਹੜਾ ਗੁਰਬਾਣੀ ਦੇ ਅੰਦਰ ਬਾਰ ਬਾਰ ਸਤਿਗੁਰਾਂ ਨੇ ਦੁਹਰਾਇਆ ਹੈ। ਇਸੇ ਤਰੀਕੇ ਦੇ ਨਾਲ ਮੈਂ ਦੇਖਦਾ ਜੇ ਸਭ ਤੋਂ ਵੱਧ ਕਿਸੇ ਟੌਪਿਕ ਨੂੰ, ਕਿਸੇ ਵਿਸ਼ੇ ਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੁਹਰਾਇਆ ਹੈ ਤੇ ਉਹ ਵਿਸ਼ਾ ਨਾਮ ਦਾ ਹੈ, ਸਿਮਰਨ ਦਾ ਹੈ। ਹਰੇਕ ਸ਼ਬਦ ਦੇ ਅੰਦਰ ਹੀ ਨਹੀਂ ਤੇ ਹਰੇਕ ਪੰਨੇ ਦੇ ਉੱਤੇ ਸਤਿਗੁਰਾਂ ਨੇ ਕਿਧਰੇ ਨਾ ਕਿਧਰੇ ਇਸ ਪਾਸੇ ਵੱਲ ਦਾ ਇਸ਼ਾਰਾ ਜਿਹੜਾ ਹੈ ਜ਼ਰੂਰ ਕੀਤਾ ਹੈ। ਪਰ ਬਦਕਿਸਮਤੀ ਇਹੀ ਇੱਕ ਵਿਸ਼ਾ ਹੈ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਸਭ ਤੋਂ ਜ਼ਿਆਦਾ ਕਨਫਿਊਜ਼ ਹੋ ਚੁੱਕੇ ਹਾਂ, ਸਭ ਤੋਂ ਜ਼ਿਆਦਾ ਉਲਝੇ ਹੋਏ ਹਾਂ, ਜਿਸ ਦਾ ਨਤੀਜਾ ਇਹ ਨਿਕਲਦਾ ਕਿ ਸਿਮਰਨ ਦੀਆਂ ਵੱਖੋ ਵੱਖਰੀਆਂ ਤਰਕੀਬਾਂ, ਸਿਮਰਨ ਦੀਆਂ ਵੱਖੋ ਵੱਖਰੀਆਂ ਵਿਧੀਆਂ ਜਿਹੜੀਆਂ ਨੇ ਸਾਡੇ ਸਿੱਖ ਸਮਾਜ ਦੇ ਅੰਦਰ ਪ੍ਰਚਲਿਤ ਹੋ ਰਹੀਆਂ ਨੇ। ਹਰੇਕ ਡੇਰੇ ਦੀ ਸਿਮਰਨ ਕਰਾਉਣ ਦੀ ਵਿਧੀ ਜਿਹੜੀ ਹੈ ਦੂਸਰੇ ਡੇਰੇ ਦੇ ਨਾਲ ਮਿਲਦੀ ਨਹੀਂ, ਦੂਸਰੇ ਦੀ ਤੀਸਰੇ ਦੇ ਨਾਲ ਨਹੀਂ ਮਿਲਦੀ। ਦਾਵਾ ਸਾਰੇ ਇਹ ਕਰਦੇ ਨੇ ਅਸੀਂ ਸਿਮਰਨ ਕਰਵਾਉਂਦੇ, ਸਿਮਰਨ ਦੇ ਸਮਾਗਮ ਰਚੇ ਜਾਂਦੇ ਨੇ। ਜਿਹੜਾ ਵਿਸ਼ਾ ਗੁਰਬਾਣੀ ਦੇ ਅੰਦਰ ਬਾਰ ਬਾਰ ਸਤਿਗੁਰਾਂ ਨੇ ਛੇੜਿਆ ਹੈ, ਬਾਰ ਬਾਰ ਜਿਹੜੀ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ, ਅਸੀਂ ਬਦਲਵੇਂ ਰੂਪ ਦੇ ਅੰਦਰ ਜਿਸ ਕਨਫਿਊਜ਼ਨ ਦੇ ਵਿੱਚੋਂ, ਜਿਨ੍ਹਾਂ ਭਰਮਾਂ ਭੁਲੇਖਿਆਂ ਦੇ ਵਿੱਚੋਂ ਸਤਿਗੁਰਾਂ ਨੇ ਸਾਨੂੰ ਕੱਢਿਆ, ਅਸੀਂ ਫਿਰ ਉੱਥੇ ਜਾ ਕੇ ਡਿੱਗਦੇ ਜਾ ਰਹੇ ਹਾਂ। ਉਹਨਾਂ ਭਰਮਾਂ ਭੁਲੇਖਿਆਂ ਦੇ ਅਸੀਂ ਸ਼ਿਕਾਰ ਹੋਈ ਜਾ ਰਹੇ ਹਾਂ। ਬਾਬੇ ਕਬੀਰ ਦਾ ਇੱਕ ਬਚਨ ਮੈਂ ਆਪ ਜੀ ਦੇ ਨਾਲ ਹੋਰ ਸਾਂਝਾ ਕਰ ਦਿਆਂ, ਕਿਉਂਕਿ ਸਿਮਰਨ ਦੇ ਨਾਮ ਦੇ ਉੱਤੇ ਇਹੋ ਜਿਹੀਆਂ ਵਿਧੀਆਂ, ਇਹੋ ਜਿਹੀਆਂ ਤਰਕੀਬਾਂ, ਇਹੋ ਜਿਹੇ ਢੰਗ ਤਰੀਕੇ ਪ੍ਰਚਲਿਤ ਕੀਤੇ। ਤੁਸੀਂ ਕਈ ਵਾਰੀ ਦੇਖਿਆ ਹੋਏਗਾ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਕਲਿੱਪ ਤੁਹਾਨੂੰ ਬੜੇ ਮਿਲ ਜਾਣਗੇ। ਹੋ ਸਿਮਰਨ ਸਮਾਗਮ ਰਹਿਆ ਹੈ, ਪਰ ਸਿਮਰਨ ਕਰਦਿਆਂ ਕਰਦਿਆਂ ਸਿਮਰਨ ਕਰਨ ਵਾਲਿਆਂ ਦੀਆਂ ਪੱਗਾਂ ਲੱਥ ਰਹੀਆਂ ਨੇ। ਉਹ ਸਿਮਰਨ ਕਰਵਾਇਆ ਇਸ ਤਰੀਕੇ ਦੇ ਨਾਲ ਜਾ ਰਿਹਾ ਵੀ ਅੱਧਿਆਂ ਨੇ ਵਾਹ ਕਹਿਣਾ, ਦੂਸਰਿਆਂ ਨੇ ਗੁਰੂ ਕਹਿਣਾ। ਇੰਨੀ ਜ਼ੋਰ ਜ਼ੋਰ ਦੀ ਸਿਰ ਘੁਮਾਉਂਦੇ ਨੇ ਕਿ ਦਸਤਾਰਾਂ ਉੱਤਰ ਰਹੀਆਂ ਨੇ, ਸਿਰ ਦੇ ਕੇਸ ਜਿਹੜੇ ਨੇ ਖਿਲਰ ਰਹੇ ਨੇ। ਸੋਚ ਰਿਹਾ ਸੀ ਸਤਿਗੁਰੂ ਇਸ ਤਰੀਕੇ ਦੇ ਨਾਲ ਸਿਮਰਨ ਕਰਵਾਉਂਦੇ ਹੋਣਗੇ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ। ਸਿਮਰਨ ਰੱਬੀ ਯਾਦ ਵਿੱਚ ਜੁੜਨਾ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅੱਖਰ ਬਿਰਖ ਬਾਗ ਭੋਏ ਚੋਖੀ ਸਿੰਚਿਤ ਭਾਉ ਕਰੇਹੀ ਸਭਨਾ ਫਲ ਲਾਗੈ ਨਾਮ ਇੱਕੋ। ਉਸ ਸਿਮਰਨ ਨੂੰ ਅਸੀਂ ਕੇਵਲ ਸਰੀਰਕ ਐਕਸਰਸਾਈਜ਼ ਬਣਾ ਕੇ ਰੱਖ ਦਿੱਤਾ। ਜਿਹੜਾ ਜਿਤਨਾ ਜ਼ਿਆਦਾ ਸਰੀਰ ਨੂੰ ਹਿਲਾਉਂਦਾ ਹੈ, ਉਤਨਾ ਅਸੀਂ ਸਮਝਦੇ ਹਾਂ ਕਿ ਇਸ ਦੀ ਸਿਮਰਨ ਦੇ ਵਿੱਚ ਸੁਰਤ ਜਿਹੜੀ ਹੈ ਬਹੁਤ ਜ਼ਿਆਦਾ ਜੁੜੀ ਹੋਈ। ਬਾਬੇ ਕਬੀਰ ਦੇ ਉਹ ਬੋਲ ਭੁੱਲ ਗਏ ਜਿੱਥੇ ਆਖਿਆ ਸੀ, ਹਰਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਚਾਹੀ। ਜਦੋਂ ਸਵਾਣੀ ਦੁੱਧ ਰਿੜਕਦੀ ਹੈ, ਉਹਨੂੰ ਪਤਾ ਹੈ ਮੈਂ ਕਿਸ ਸਹਿਜ ਦੇ ਨਾਲ ਮਧਾਣੀ ਜਿਹੜੀ ਹੈ ਇਹਦੇ ਵਿੱਚ ਫੇਰਨੀ ਹੈ। ਜਿਹੜੀ ਬਾਬੇ ਕਬੀਰ ਨੇ ਉੱਥੇ ਉਦਾਹਰਣ ਦਿੱਤੀ ਹੈ, ਜਿਹੜਾ ਦ੍ਰਿਸ਼ਟਾਂਤ ਦਿੱਤਾ ਉਹਦੇ ਵੱਲ ਥੋੜਾ ਜਿਹਾ ਧਿਆਨ ਦੇਣਾ। ਉਹ ਕਹਿੰਦੇ ਨੇ ਤਨ ਕਰ ਮਟਕੀ, ਸਰੀਰ ਕੀ ਆ ਸਾਡਾ ਜੀ, ਮਟਕੀ। ਮਟਕੀ ਕਹਿੰਦੇ ਨੇ ਚਾਟੀ ਨੂੰ। ਮਨ ਮਾਹੇ ਬਿਲੋਈ, ਬਿਲੋਈ ਕਹਿੰਦੇ ਨੇ ਮਧਾਣੀ ਨੂੰ। ਮਨ ਇਸ ਸਰੀਰ ਰੂਪੀ ਚਾਟੀ ਦੇ ਵਿੱਚ ਪਈ ਹੋਈ ਮਧਾਣੀ ਆ। ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਸਰੀਰ ਦ੍ਰਿਸ਼ਟਾਂਤ ਜਿਹੜੇ ਦਿੱਤੇ ਨੇ, ਫਿਰ ਥੋੜੇ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਰੱਖਣੇ ਕਿ ਸਰੀਰ ਜਿਹੜਾ ਹੈ ਸਾਡਾ ਇੱਕ ਮਟਕੀ ਹੈ, ਤਨ ਸਾਡਾ ਇੱਕ ਚਾਟੀ ਦੀ ਨਿਆਈ ਹੈ, ਮਨ ਉਹਦੇ ਵਿੱਚ ਪਈ ਹੋਈ ਇੱਕ ਮਧਾਣੀ ਹੈ। ਤੇ ਜਿਸ ਵੇਲੇ ਕੋਈ ਸਵਾਣੀ ਦੁੱਧ ਰਿੜਕਦੀ ਹੈ, ਕਦੇ ਕਿਸੇ ਨੇ ਦੇਖੇ ਮਧਾਣੀ ਨੂੰ, ਮਧਾਣੀ ਤੇ ਘੁੰਮਦੀ ਹੈ, ਕਦੇ ਚਾਟੀ ਨੂੰ ਹਿਲਾਉਂਦੀ ਹੋਵੇ, ਕਦੇ ਮਟਕੀ ਨੂੰ ਹਿਲਾਉਂਦੀ ਹੋਵੇ, ਮਟਕੀ ਨੂੰ ਤੇ ਘੁੱਟ ਕੇ ਪਕੜਿਆ ਹੁੰਦਾ ਉਹਨੇ ਪੈਰਾਂ ਦੇ ਨਾਲ, ਕੇਵਲ ਵਿੱਚ ਮਧਾਣੀ ਜਿਹੜੀ ਆ ਉਹ ਘੁੰਮਦੀ ਹੈ, ਚਾਟੀ ਨਹੀਂ ਘੁੰਮਦੀ, ਮਟਕੀ ਨਹੀਂ ਘੁੰਮਦੀ। ਸਰੀਰ ਸਾਡਾ ਚਾਟੀ ਦੀ ਨਿਆਈ, ਮਟਕੀ ਦੀ ਨਿਆਈ ਆ। ਅਸੀਂ ਕੀ ਕਰਦੇ ਹਾਂ, ਸਿਮਰਨ ਕਰਨ ਵੇਲੇ ਸਰੀਰ ਨੂੰ ਘੁਮਾਉਣਾ ਸ਼ੁਰੂ ਕਰ ਦਿੰਦੇ ਹਾਂ, ਸਰੀਰ ਦੇ ਗੇੜੇ ਦੇਣੇ ਸ਼ੁਰੂ ਕਰ ਦਿੰਦੇ ਹਾਂ। ਜਿਹੜਾ ਜ਼ਿਆਦਾ ਸਰੀਰ ਦੇ ਗੇੜੇ ਦਿੰਦਾ ਹੈ, ਉਹਦੇ ਸੰਬੰਧ ਵਿੱਚ ਆਖਿਆ ਜਾਂਦਾ ਵੀ ਇਹਦਾ ਸਿਮਰਨ ਬੜਾ ਪਹੁੰਚਿਆ ਹੋਇਆ। ਬਾਬਾ ਕਬੀਰ ਕਹਿੰਦੇ ਨੇ ਥਣ ਜਿਹੜਾ ਸੀ ਇਹ ਤੇ ਚਾਟੀ ਦੀ ਨਿਆਈ ਸੀ, ਚਾਟੀ ਨਹੀਂ ਹਿਲਾਈ ਜਾਂਦੀ, ਉਹਦੇ ਵਿੱਚ ਮਧਾਣੀ ਜਿਹੜੀ ਹੈ ਉਹ ਘੁੰਮਦੀ ਹੈ। ਕਹਿਣ ਲੱਗੇ ਮਨ ਜਿਹੜਾ ਸੀ ਉਹ ਮਧਾਣੀ ਦੀ ਨਿਆਈ ਸੀ, ਜਿਸ ਨੇ ਸ਼ਬਦ ਨੂੰ ਰਿੜਕਣਾ ਸੀ, ਤਨ ਨੂੰ ਹਿਲਾਉਣ ਦੀ ਤੇ ਜ਼ਰੂਰਤ ਹੀ ਕੋਈ ਨਹੀਂ ਸੀ, ਸਰੀਰ ਨੂੰ ਗੇੜੇ ਦੇਣ ਦੀ ਤੇ ਲੋੜ ਹੀ ਕੋਈ ਨਹੀਂ ਸੀ। ਮਨ ਨੇ ਸ਼ਬਦ ਦਾ ਮੰਥਨ ਕਰਨਾ ਸੀ, ਮਨ ਨੇ ਸ਼ਬਦ ਨੂੰ ਰਿੜਕਣਾ ਸੀ, ਉਹਦੇ ਵਿੱਚੋਂ ਜਿਹੜਾ ਤੱਤ ਆ, ਉਹਦੇ ਵਿੱਚ ਜਿਹੜਾ ਸਾਰ ਹੈ ਉਹਨੂੰ ਗ੍ਰਹਿਣ ਕਰਨਾ ਸੀ। ਪਰ ਸਾਡੀ ਹਾਲਤ ਇਹ ਬਣ ਗਈ, ਤਨ ਦੇ ਵਿੱਚ ਮਧਾਣੀ ਤੇ ਹੁੰਦੀ ਨਹੀਂ, ਮਧਾਣੀ ਤੇ ਪਤਾ ਨਹੀਂ ਕਿੱਥੇ ਭਟਕਦੀ ਫਿਰਦੀ ਹੈ। ਮਨ ਉਹ ਤੇ ਤਨ ਦੇ ਵਿੱਚ ਵੀ ਨਹੀਂ ਹੁੰਦਾ, ਮਨ ਤੇ ਪਤਾ ਨਹੀਂ ਸ਼ਾਇਦ ਦੁਕਾਨ ਤੇ ਬੈਠਾ ਹੋਵੇ, ਮਨ ਤੇ ਪਤਾ ਨਹੀਂ ਸ਼ਾਇਦ ਕਾਰੋਬਾਰ ਦੇ ਵਿੱਚ ਲੱਗਾ ਹੋਵੇ, ਚਾਟੀ ਹਿਲਾਉਣੀ ਸ਼ੁਰੂ ਕਰ ਦਿੰਦੇ ਆ। ਜਦੋਂ ਬਾਬੇ ਕਬੀਰ ਨੇ ਆਖਿਆ ਸੀ ਕਿ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਕਦੇ ਬੈਠਦਾ ਹੈ ਇਸ ਮਨ ਨੂੰ ਵੇਖਿਆ ਕਰ, ਹੈ ਵੀ ਹੈ ਮੇਰੇ ਅੰਦਰ, ਕਿਧਰੇ ਬਾਹਰ ਭੱਜਾ ਫਿਰਦਾ ਹੈ। ਤਨ ਛੂਟੇ ਸਰੀਰ ਨੂੰ ਛੱਡ ਕੇ ਮਨ ਕਿੱਥੇ ਚੱਲਿਆ, ਸਰੀਰ ਤੇ ਗੁਰਦੁਆਰੇ ਵਿੱਚ ਬੈਠਾ ਹੋਇਆ, ਮਨ ਤੇ ਹੈ ਹੀ ਨਹੀਂ ਇੱਥੇ। ਸਰੀਰ ਤੇ ਧਾਰਮਿਕ ਅਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਬੈਠਾ ਹੋਇਆ, ਮਨ ਕਿੱਥੇ ਹੈ, ਮਨ ਤੇ ਤਨ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਭੱਜਾ ਫਿਰਦਾ। ਤੇ ਜਿਸ ਸਵਾਣੀ ਦੀ ਚਾਟੀ ਦੇ ਵਿੱਚ ਮਧਾਣੀ ਹੀ ਨਾ ਹੋਵੇ ਤੇ ਉਹ ਸਵਾਣੀ ਕੇਵਲ ਚਾਟੀ ਦੇ ਗੇੜੇ ਦੇਈ ਜਾਵੇ, ਕੁਝ ਨਹੀਂ ਨਿਕਲੇਗਾ ਉਹਦੇ ਵਿੱਚੋਂ। ਬਾਬਾ ਕਬੀਰ ਕਹਿੰਦੇ ਨੇ ਤਨ ਕਰ ਮਟਕੀ ਮਨ ਮਾਹੀ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਇਹ ਤਾਂ ਤੂੰ ਆਪਣੇ ਅੰਦਰ ਵਿਚਾਰ, ਤੇਰੇ ਆਪਣੇ ਅੰਦਰ ਗੁਰੂ ਦੀ ਸਿੱਖਿਆ ਦੀ ਵਿਚਾਰ ਚੱਲਣੀ ਚਾਹੀਦੀ ਸੀ। ਤੂੰ ਆਪਣੇ ਜੀਵਨ ਨੂੰ ਹਰ ਵੇਲੇ ਮੱਥਦਾ, ਪਰ ਆਪਣੇ ਜੀਵਨ ਦੀ ਪੜਤਾਲ ਕਰਨ ਦੀ ਬਜਾਏ, ਇਹ ਦੇਖਣ ਦੀ ਬਜਾਏ ਕਿ ਜਿਸ ਵੇਲੇ ਮੈਂ ਘੰਟਾ ਦੋ ਘੰਟੇ ਬਹਿਨਾ ਹਾਂ, ਮੈਂ ਕੀ ਵਾਕਈ ਆਪਣੇ ਆਪ ਨੂੰ ਪੜਚੋਲਦਾ ਪਿਆ। ਤੂੰ ਕੇਵਲ ਇੱਕ ਸ਼ਬਦ ਲੈ ਲਿਆ ਕਿ ਕੇਵਲ ਉਸ ਸ਼ਬਦ ਨੂੰ ਜ਼ਬਾਨੀ ਜ਼ਬਾਨੀ ਗਾਈ ਗਿਆ, ਸਰੀਰ ਨੂੰ ਕਮਾਈ ਗਿਆ ਤੇ ਕਹਿ ਦਿੱਤਾ ਇਹੀ ਸਿਮਰਨ ਬਣ ਗਿਆ। ਕੁਝ ਇਹੋ ਜਿਹੀਆਂ ਕਹਾਣੀਆਂ ਸਾਡੇ ਕਹਿਣ ਕਹਾਉਣ ਵਾਲੇ ਅਖੌਤੀ ਬ੍ਰਹਮ ਗਿਆਨੀਆਂ ਨੇ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਕਰ ਦਿੱਤੀਆਂ, ਤੇ ਪ੍ਰਚਲਿਤ ਵੀ ਆਪ ਨੇ ਕੀਤੀਆਂ, ਗੁਰੂਆਂ ਦਾ ਨਾਮ ਨਾਲ ਜੋੜ ਦਿੱਤਾ ਗਿਆ ਕਿ ਇਹ ਗ੍ਰੰਥ ਜਿਹੜੇ ਨੇ ਗੁਰੂ ਦੇ ਲਿਖੇ ਹੋਏ। ਮੈਂ ਇੱਕ ਪੜ੍ਹ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਿਸ ਗੱਲ ਦਾ, ਵਾਹਿਗੁਰੂ ਸ਼ਬਦ ਜਿਹੜਾ ਹੈ। ਦੇਖੋ ਵਾਹਿਗੁਰੂ ਜਪਣਾ ਹਰੇਕ ਸਿੱਖ ਵਾਸਤੇ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਜ਼ਰੂਰੀ ਕੀਤਾ ਗਿਆ ਹੈ। 10 ਮਿੰਟ, ਅੱਧਾ ਘੰਟਾ ਆਪਣੇ ਚਿੱਤ ਦੀ ਇਕਾਗਰਤਾ ਵਾਸਤੇ ਬੈਠਣਾ ਚਾਹੀਦਾ ਹੈ। ਪਰ ਜਦੋਂ ਕਿਸੇ ਗੱਲ ਨੂੰ ਅਸੀਂ ਇੰਨਾ ਜ਼ਿਆਦਾ ਵਧਾ ਕੇ ਪੇਸ਼ ਕਰਾਂਗੇ, 21ਵੀਂ ਸਦੀ ਜਾ ਰਹੀ ਹੈ, ਅਸੀਂ ਆਪਣੀ ਹਾਲਤ ਜਿਹੜੀ ਆ ਆਪ ਹੀ ਹਾਸੋਹੀਣੀ ਬਣਾਈ ਜਾ ਰਹੇ ਹਾਂ। ਤੇ ਜਦੋਂ ਆਪਣੀਆਂ ਮਾਰੀਆਂ ਹੋਈਆਂ ਗੱਪਾਂ ਨੂੰ ਅਸੀਂ ਗੁਰੂਆਂ ਦੇ ਨਾਵਾਂ ਦੇ ਨਾਲ ਜੋੜ ਦਿੰਦੇ ਹਾਂ, ਫਿਰ ਕਿਸੇ ਨੇ ਸਾਨੂੰ ਗੱਪੀ ਨਹੀਂ ਕਹਿਣਾ, ਸਾਡੇ ਬ੍ਰਹਮ ਗਿਆਨੀਆਂ ਨੂੰ ਗੱਪੀ ਨਹੀਂ ਫਿਰ ਕਹਿਣਾ, ਫਿਰ ਸਮਾਜ ਨੇ ਗੁਰੂਆਂ ਦੇ ਉੱਤੇ ਉਂਗਲ ਚੁੱਕਣੀ। ਮੈਂ ਪੜ੍ਹ ਰਿਹਾ ਸੀ ਕਿ ਵਾਹਿਗੁਰੂ ਸ਼ਬਦ ਕਿਸ ਤਰੀਕੇ ਦੇ ਨਾਲ ਹੋਂਦ ਵਿੱਚ ਆਇਆ। ਕਹਿੰਦੇ ਨੇ ਰੱਬ ਨੇ 9 ਯੁੱਗ ਵਾਹਵੇ ਅੱਖਰ ਦੇ ਉੱਤੇ ਜਾਪ ਕੀਤਾ। 9 ਯੁੱਗ ਜਿਹੜਾ ਪਰਮਾਤਮਾ ਹੈ ਵਾਹਵੇ ਅੱਖਰ ਦਾ ਹੀ ਜਾਪ ਕਰੀ ਗਿਆ, ਫਿਰ 9 ਯੁੱਗ ਕਹਿੰਦੇ ਨੇ ਹਾਹੇ ਅੱਖਰ ਦਾ ਜਾਪ ਕਰੀ ਗਿਆ, ਫਿਰ 9 ਯੁੱਗ ਉਹ ਜਿਹੜਾ ਪਰਮਾਤਮਾ ਹੈ ਗੱਗਾ 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 ਗੱਗੇ ਅੱਖਰ ਦਾ ਜਾਪ ਕਰੀ ਗਿਆ, 9 ਯੁੱਗ ਕਹਿੰਦੇ ਨੇ ਰਾਰੇ ਅੱਖਰ ਦਾ ਜਾਪ ਕਰੀ ਗਿਆ, 36 ਯੁੱਗ ਕਹਿੰਦੇ ਨੇ ਪਰਮਾਤਮਾ ਨੇ ਇਹ 4 ਅੱਖਰਾਂ ਦਾ ਜਾਪ ਕੀਤਾ, ਫਿਰ ਕਹਿੰਦੇ ਨੇ ਵਾਹਿਗੁਰੂ ਸ਼ਬਦ ਬਣਿਆ। ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹੋ, ਜਦੋਂ ਉਹਨਾਂ ਨੇ ਜਿਹੜੀ ਸਨਾਤਨ ਮਤ ਦੇ ਅੰਦਰ ਯੁੱਗਾਂ ਦੀ ਉਮਰ ਦਾ ਜ਼ਿਕਰ ਕੀਤਾ, 4 ਯੁੱਗਾਂ ਦੀ ਜਿਹੜੀ ਉਮਰ ਹੈ ਉਹ ਤਕਰੀਬਨ 43,20,000 ਸਾਲ ਉਹਨਾਂ ਨੇ ਲਿਖੀ ਹੈ 4 ਯੁੱਗਾਂ ਦੀ, ਤੇ 36 ਯੁੱਗ ਇਹਨੂੰ 9 ਦੇ ਨਾਲ ਹੋਰ ਗੁਣਾ ਕਰ ਲਓ। ਔਰ ਫਿਰ ਇਸ ਗੱਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਨਾਲ ਜੋੜ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਆਪਣੀ ਲਿਖਤ ਦੇ ਵਿੱਚ ਕਿ ਪਰਮਾਤਮਾ ਨੇ ਇਕੱਲੇ ਇਕੱਲੇ ਅੱਖਰ ਦਾ 9 ਯੁੱਗ ਜਾਪ ਕੀਤਾ, ਫਿਰ ਇਹ ਵਾਹਿਗੁਰੂ ਮੰਤਰ ਬਣਾ ਕੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿੱਤਾ, ਉਹਨਾਂ ਨੇ ਫਿਰ ਸੰਸਾਰ ਨੂੰ ਦਿੱਤਾ। ਇਸ ਤਰੀਕੇ ਦੇ ਨਾਲ ਇਹ ਵਾਹਿਗੁਰੂ ਸ਼ਬਦ ਆਇਆ, ਤੇ ਫਿਰ ਕਰਦੇ ਕਰਦੇ ਇਸ ਗੱਲ ਦਾ ਵੀ ਭੁੱਲ ਗਏ ਕਿ ਉਹੀ ਅਕਾਲ ਪੁਰਖ ਦੇ ਸੰਬੰਧ ਵਿੱਚ ਇਹ ਵੀ ਕਹਿ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਹੇਮਕੁੰਟ ਤੇ ਜਾ ਕੇ ਪਰਮਾਤਮਾ ਕਹਿੰਦਾ ਅਜੇ ਤੱਕ ਮੇਰਾ ਨਾਮ ਹੀ ਕਿਸੇ ਨੇ ਨਹੀਂ ਜਪਾਇਆ, ਹਾਲਾਂਕਿ ਉਹ ਵਾਹਿਗੁਰੂ ਅੱਖਰ ਜਿਸ ਦੇ ਸੰਬੰਧ ਵਿੱਚ 36 ਯੁੱਗ ਪਰਮਾਤਮਾ ਨੇ ਮਿਹਨਤ ਕੀਤੀ, ਉਹ ਵਾਹਿਗੁਰੂ ਅੱਖਰ ਸ਼ਬਦ ਮੰਤਰ ਜਿਹੜਾ ਗੁਰੂ ਨਾਨਕ ਨੂੰ ਦੇ ਆਏ ਨੇ। ਮੈਂ ਫਿਰ ਬੇਨਤੀ ਦੁਹਰਾ ਦਿਆਂ, ਇਹੋ ਜਿਹੀਆਂ ਜਦੋਂ ਅਤ ਕਥਨੀਆਂ ਅਸੀਂ ਆਪਣੇ ਧਰਮ ਦੇ ਸੰਬੰਧ ਵਿੱਚ, ਧਰਮ ਦੇ ਸਿਧਾਂਤਾਂ ਦੇ ਸੰਬੰਧ ਵਿੱਚ ਕਰਾਂਗੇ, ਕੋਈ ਯਕੀਨ ਨਹੀਂ ਕਰੇਗਾ, ਝੂਠਿਆਂ ਦੀ ਕਤਾਰ ਦੇ ਵਿੱਚ ਸਾਡਾ ਨਾਮ ਜਿਹੜਾ ਹੈ ਉਹ ਸ਼ਾਮਲ ਹੋਏਗਾ। ਬਾਰ ਬਾਰ ਹਰੇਕ ਪੰਨੇ ਦੇ ਉੱਤੇ ਗੁਰਦੇਵ ਨੇ ਸਿਮਰਨ ਦੇ ਇਸ ਕਨਸੈਪਟ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ, ਸਾਨੂੰ ਸਪਸ਼ਟ ਕੀਤਾ, ਪਰ ਬਦਕਿਸਮਤੀ ਸਭ ਤੋਂ ਜ਼ਿਆਦਾ ਕਨਫਿਊਜ਼ ਜਿਹੜਾ ਹੈ ਅਸੀਂ ਇਸੇ ਸੰਬੰਧ ਵਿੱਚ ਹੀ ਹੋਏ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲਣਾ ਵੱਲ ਫਿਰ ਪਰਤਣਾ, ਗੁਰਦੇਵ ਪਾਤਸ਼ਾਹ ਮਹਾਰਾਜ ਜਦੋਂ ਇਹ ਗੱਲ ਸਾਨੂੰ ਸਮਝਾਉਂਦੇ ਨੇ, ਅੱਖਰ ਬਿਰਖ ਬਾਗ ਭੋਏ ਚੋਖੇ ਸਿੰਚਿਤ ਭਾਉ ਕਰੇ ਹੀ ਸਭਨਾ ਫਲ ਲਾਗੈ ਨਾਮ ਏਕੋ ਵਿਣ ਕਰਮਾ ਕੈਸੇ ਲਈ, ਸਾਰਿਆਂ ਦੇ ਜੀਵਨ ਨੂੰ ਨਾਮ ਦਾ ਫਲ ਲੱਗੇਗਾ। ਕਿਹਨਾਂ ਸਾਰਿਆਂ ਦੇ? ਗੁਰਦੇਵ ਕਹਿਣ ਲੱਗੇ ਜਿਹੜੇ ਆਪਣੇ ਹਿਰਦੇ ਦੀ ਸ਼ੁੱਧ ਧਰਤੀ ਦੇ ਵਿੱਚ ਇਮਾਨਦਾਰੀ ਦੇ ਨਾਲ, ਸ਼ੁੱਧ ਧਰਤੀ ਦੇ ਵਿੱਚ ਇਮਾਨਦਾਰੀ ਦੇ ਨਾਲ ਜਿਹੜੇ ਆਪਣੇ ਜੀਵਨ ਦੇ ਅੰਦਰ ਗੁਰੂ ਦੀਆਂ ਸਿੱਖਿਆਵਾਂ ਦੇ ਬੂਟੇ ਲਗਾਉਂਦੇ ਨੇ, ਜਿਹੜੇ ਆਪਣੇ ਜੀਵਨ ਦੇ ਅੰਦਰ ਗੁਰੂ ਸ਼ਬਦ ਦਾ ਬਗੀਚਾ ਖੜਾ ਕਰਦੇ ਨੇ, ਉਸ ਬੂਟਿਆਂ ਨੂੰ ਗੁਰਦੇਵ ਕਹਿੰਦੇ ਨੇ ਪਿਆਰ ਦੇ ਨਾਲ ਸਿੰਜਦੇ ਨੇ, ਪਿਆਰ ਦਾ ਜਲ ਦਿੰਦੇ ਨੇ। ਜਿਹੜਾ ਯਤਨ ਕਰ ਰਿਹਾ ਹਰ ਰੋਜ਼ ਮੈਂ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਸਿੱਖਿਆ ਦਾ ਕੋਈ ਨਾ ਕੋਈ ਬੂਟਾ ਲਗਾਵਾਂ, ਗੁਰੂ ਦੇ ਕੋਲੋਂ ਕੋਈ ਨਾ ਕੋਈ ਗੁਣ ਮੈਂ ਇਹੋ ਜਿਹਾ ਗ੍ਰਹਿਣ ਕਰਾਂ ਜਿਸ ਨੂੰ ਮੈਂ ਆਪਣੇ ਜੀਵਨ ਦੇ ਅੰਦਰ ਅਮਲੀ ਜਾਮਾ ਪਹਿਨਾਵਾਂ। ਮੈਂ ਦੇਖਾਂ ਕਿਹੜੇ ਕਿਹੜੇ ਬੂਟੇ ਮੇਰੇ ਜੀਵਨ ਦੇ ਵਿੱਚ ਨਹੀਂ ਹਨ, ਕੀ ਸਤ ਦਾ ਬੂਟਾ, ਸੰਤੋਖ ਦਾ ਬੂਟਾ, ਧਰਮ ਦਾ ਬੂਟਾ, ਧੀਰਜ ਦਾ ਬੂਟਾ, ਸਹਿਣਸ਼ੀਲਤਾ ਦਾ ਬੂਟਾ, ਇਹ ਬੂਟੇ ਮੇਰੇ ਜੀਵਨ ਦੇ ਵਿੱਚ ਹੈਣ ਜਾਂ ਨਹੀਂ ਹੈ। ਮੇਰੇ ਅੰਦਰ ਦੀ ਜਿਹੜੀ ਧਰਤੀ ਹੈ ਵਿਰਾਨ ਹੋਈ ਹੋਈ ਹੈ, ਬੰਜਰ ਪਈ ਹੋਈ ਹੋਈ ਹੈ, ਜਾਂ ਹਿਰਦੇ ਦੀ ਧਰਤੀ ਸਵਰੀ ਹੋਈ ਹੈ, ਮੈਂ ਆਪਣੇ ਜੀਵਨ ਦੇ ਅੰਦਰ ਗੁਰੂ ਦੀਆਂ ਸਿੱਖਿਆਵਾਂ ਦਾ ਬਗੀਚਾ ਤਿਆਰ ਕਰਾਂ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ, ਕਹਿਣ ਲੱਗੇ ਪੜ੍ਹਿਆ ਕਰ ਆਪਣੇ ਆਪ ਨੂੰ, ਵੇਖਿਆ ਕਰ ਆਪਣੇ ਆਪ ਨੂੰ। ਬਚਨ ਸਮਾਂ ਹੋ ਗਿਆ, ਸੰਖੇਪ ਦੇ ਵਿੱਚ ਕਹਿ ਦਿਆਂ, ਜਦੋਂ ਕਹਿੰਦੇ ਨੇ ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਤੈਨੂੰ ਹੁਕਮ ਪਛਾਣਨਾ ਪਏਗਾ, ਪਰਮਾਤਮਾ ਉਹਦੇ ਹੁਕਮ ਦੇ ਵਿੱਚ ਤੇਰੇ ਇਸ ਸਰੀਰ ਦੀ ਮਾਤਾ ਦੇ ਪੇਟ ਦੇ ਵਿੱਚ ਘਾੜਤ ਕੜੀ ਗਈ, ਬੜਾ ਸੋਹਣਾ ਸਰੀਰ ਰਚਿਆ ਗਿਆ। ਮਾਤਾ ਦੇ ਉਧਰ ਦੇ ਵਿੱਚ ਤੇਰੇ ਸਰੀਰ ਦੀ ਉਸ ਮਾਲਕ ਪਰਮਾਤਮਾ ਨੇ ਰਾਖੀ ਕੀਤੀ, ਆਪਣਾ ਸਿਮਰਨ ਦੇ ਕੇ ਆਪਣੇ ਨਿਯਮਾਂ ਤਹਿਤ, ਆਪਣੇ ਸਿਸਟਮ ਦੇ ਅਧੀਨ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਚਾਹੁੰਦਾ ਮੈਨੂੰ ਇਸ ਜੀਵਨ ਦੇ ਅੰਦਰ ਆਨੰਦ ਮਿਲੇ, ਤੇ ਤੂੰ ਵੀ ਆਪਣੇ ਫਰਜ਼ਾਂ ਨੂੰ ਪਹਿਚਾਣ, ਤੂੰ ਵੀ ਉਸ ਮਾਲਕ ਨੂੰ ਯਾਦ ਕਰ, ਬਿਨਾਂ ਅੱਖਾਂ ਤੋਂ ਦੇਖ, ਬਿਨਾਂ ਅੱਖਾਂ ਤੋਂ ਦੇਖ। ਜੋ ਅੱਖਾਂ ਨੂੰ ਦੇਖਣ ਦੀ ਭੈੜੀ ਵਾਦੀ ਪੈ ਚੁੱਕੀ ਹੈ ਗਲਤ ਦੇਖਣ ਦੀ, ਉਸ ਪਾਸੇ ਵੱਲੋਂ ਇਹਨਾਂ ਅੱਖਾਂ ਨੂੰ ਵਰਜ ਲਾ। ਬਿਨਾਂ ਕੰਨਾਂ ਤੋਂ ਸੁਣ, ਜਿਹੜੇ ਤੇਰੇ ਕੰਨ ਝੂਠ ਸੁਣ ਸੁਣ ਕੇ, ਨਿੰਦਿਆ ਸੁਣ ਸੁਣ ਕੇ, ਗੰਦੇ ਗੀਤ ਸੁਣ ਸੁਣ ਕੇ ਖੁਸ਼ ਹੋ ਰਹੇ ਨੇ, ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਨੇ ਉਸ ਪਾਸੇ ਵੱਲੋਂ ਇਹਨਾਂ ਕੰਨਾਂ ਨੂੰ ਵਰਜ ਲਾ। ਬਿਨਾਂ ਪੈਰਾਂ ਤੋਂ ਚੱਲ, ਗਲਤ ਪਾਸੇ ਵੱਲ ਜਾਣ ਵਾਸਤੇ ਬੜੇ ਉਤਾਵਲੇ ਹੁੰਦੇ ਨੇ, ਰੋਕ ਇਹਨੂੰ ਉਸ ਪਾਸੇ ਵੱਲੋਂ। ਬਿਨਾਂ ਹੱਥਾਂ ਤੋਂ ਕੁਝ ਕਰ, ਦੂਸਰੇ ਦੀਆਂ ਜੇਬੀਆਂ ਕੱਟਣ ਵਾਸਤੇ, ਦੂਸਰੇ ਦੇ ਹੱਕ ਮਾਰਨ ਵਾਸਤੇ ਹਰ ਵੇਲੇ ਉਤਾਵਲੇ ਰਹਿੰਦੇ ਨੇ, ਰੋਕ ਆਪਣੇ ਹੱਥਾਂ ਨੂੰ ਇਸ ਪਾਸੇ ਵੱਲੋਂ। ਬਗੈਰ ਜੀਭ ਤੋਂ ਬੋਲ, ਜੋ ਝੂਠ ਬੋਲਣ ਦਾ ਚਸਕਾ ਪਿਆ ਹੋਇਆ ਇਸ ਨੂੰ ਇਸ ਪਾਸੇ ਵੱਲੋਂ ਵਰਜ ਇਸ ਜੀਭ ਨੂੰ। ਗੁਰਦੇਵ ਕਹਿੰਦੇ ਨੇ ਹੁਕਮ ਪਛਾਣ, ਪਰਮਾਤਮਾ ਦਾ ਹੁਕਮ ਤੇਰੇ ਇਹਨਾਂ ਅੰਗਾਂ ਦੇ ਪ੍ਰਤੀ, ਤੇਰੇ ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਪ੍ਰਤੀ ਕੀ ਹੈ, ਉਸ ਹੁਕਮ ਨੂੰ ਪਹਿਚਾਣ। ਉਸ ਹੁਕਮ ਨੂੰ ਪਹਿਚਾਣ ਕੇ ਹੀ ਉਸ ਮਾਲਕ ਨੂੰ ਤੂੰ ਮਿਲ ਸਕੇਗਾ, ਉਸ ਹੁਕਮ ਨੂੰ ਪਹਿਚਾਣ ਕੇ ਹੀ ਉਸ ਆਨੰਦ ਦੇ ਦਾਤੇ ਦੇ ਨਾਲ ਤੇਰੇ ਜੀਵਨ ਦੀ ਸਾਂਝ ਬਣ ਸਕੇਗੀ। ਉਸ ਪਰਮਾਤਮਾ ਨੇ ਆਪਣਾ ਹੁਕਮ ਜਿਹੜਾ ਹੈ ਮੁਕੰਮਲ ਬਗੈਰ ਕਿਸੇ ਊਣਤਾਈ ਤੋਂ ਇਸ ਸੰਸਾਰ ਦੇ ਅੰਦਰ ਵਰਤਾਇਆ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੂੰ ਵੀ ਉਸ ਹੁਕਮ ਨੂੰ ਪਹਿਚਾਣ, ਜਿਸ ਦੇ ਹੁਕਮ ਦੇ ਵਿੱਚ ਤੂੰ ਮਾਤਾ ਦੇ ਉਧਰ ਦੇ ਵਿੱਚ ਸਹੀ ਸਲਾਮਤ ਰਹੇ ਹੈ। ਗੁਰਦੇਵ ਕਹਿਣ ਲੱਗੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਹੁਕਮ ਨੂੰ ਸਿੱਖ, ਉਸ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਲਾਗੂ ਕਰ, ਕਿਉਂਕਿ ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਏ। ਇਹੋ ਜੇ ਪਰਮਾਤਮਾ ਨੂੰ ਆਪਣੇ ਮਨੋ ਕਿਉਂ ਭੁਲਾਈਏ, ਉਹਦੀ ਯਾਦ ਨੂੰ, ਉਹਦੇ ਗੁਣਾਂ ਨੂੰ ਹਰ ਵੇਲੇ ਆਪਣੇ ਜੀਵਨ ਦੇ ਅੰਦਰ ਗ੍ਰਹਿਣ ਕਰੀਏ, ਧਾਰਨ ਕਰੀ ਰੱਖੀਏ, ਤਾਂ ਹੀ ਇਸ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਵੇਗੀ। ਇਹਦੇ ਨਾਲ ਦਾ ਇਹ ਵਿਸ਼ਾ ਅਗਲੀ ਪੌੜੀ ਦੇ ਵਿੱਚ ਹੈ, ਆਪਾਂ ਕੱਲ੍ਹ ਦੇ ਦੀਵਾਨ ਦੇ ਅੰਦਰ ਉਸ ਨੂੰ ਵਿਚਾਰਨ ਦਾ ਯਤਨ ਕਰਾਂਗੇ। ਇਤਨੀਆਂ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨੀਆਂ ਭੁੱਲ ਚੁੱਕ ਦੀ ਖਿਮਾ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿ
ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਵਣਿਆ।